ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਐ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰਬਨ ਜਾ ਤਿਰ ਪਾਤ ਨਹਿਨ ਜੇਹ ਅਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਾਂਤਰਣ ਕਹਿਤ ਤੈ ਸਰਬਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਡੰਡਾਉਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜਿਤਾ ਸਮੁੰਦ ਸਾਗੁਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਦਇਆ ਕਰੋ ਕਿਛ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜਗਤ ਮੁਆ ਬਿਰਥਾ ਜਨਮ ਗਵਾਏ ਦੂਜਾ ਭਾਏ ਅਤ ਦੁੱਖ ਲੱਗਾ ਮਰ ਜੰਮੈ ਆਵੈ ਜਾਏ ਬਿਨ ਸਤਿਗੁਰ ਸੇਵੇ ਜਗਤ ਮੁਆ ਬਿਰਥਾ ਜਨਮ ਗਵਾਏ ਦੂਜਾ ਭਾਏ ਅਤ ਦੁੱਖ ਲੱਗਾ ਮਰ ਜੰਮੈ ਆਵੈ ਜਾਏ ਵਿਸ਼ਟਾ ਇੰਦਰ ਵਾਸ ਹੈ ਫਿਰ ਫਿਰ ਜੂਨੀ ਪਾਏ ਨਾਨਕ ਬਿਨ ਨਾਵੈ ਜਮ ਮਾਰਸੀ ਅੰਤ ਗਿਆ ਪਛਤਾਏ ਮਹੱਲਾ ਤੀਜਾ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਬਾਈ ਸਭ ਘਟ ਭੋਗ ਵੈ ਅਲਿਪਤਰ ਹੈ ਲੱਖ ਨ ਲੱਖਣਾ ਜਾਈ ਪੂਰੇ ਗੁਰ ਵੇਖਾ ਲਿਆ ਸਬਦੇ ਸੋਝੀ ਪਾਈ ਪੁਰਖ ਹੈ ਸੇਵ ਹੈ ਸੇ ਪੁਰਖ ਹੋਵੈ ਜਿਨੀ ਹਉਮੈ ਸਬਦ ਜਲਾਈ ਤਿਸਕਾ ਸਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ ਨਿਹਤ ਰਾਜ ਹੈ ਸਦਾ ਤਿਸਕੇਰਾ ਨਾ ਆਵੈ ਨਾ ਜਾਈ ਅਣਦਿਨ ਸੇਵਕ ਸੇਵਾ ਕਰੇ ਹਰ ਸੱਚੇ ਕੇ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪੌੜੀ ਜਿਨਕੈ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੋ ਤਿਨ ਕਉ ਰੱਖਣ ਹਾਰਾ ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਵੈ ਨਾਲ ਗੱਲਾਂ ਹਰ ਨਾਵੈ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁਲ ਹਰ ਨਾਮ ਪਰਿਵਾਰ ਜਨ ਨਾਨਕ ਹਰ ਨਾਮ ਹਰ ਗੁਰ ਦੀਆ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁਲ ਹਰ ਨਾਮ ਪਰਿਵਾਰਾ ਜਨ ਨਾਨਕ ਹਰ ਨਾਮ ਹਰ ਗੁਰ ਦੀਆ ਹਰ ਹਲਤ ਪਲਤ ਸਦਾ ਕਰੇ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨੂੰ ਅੱਜ ਜੀ ਪਰਮ ਸਨਮਾਨ ਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਦਿਨ ਦੁਨੀਆਂ ਦੇ ਵਾਲੀ ਚਾਵਰ ਛੱਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਿੱਤਰ ਕਲਿਆਣਕਾਰੀ ਗੋਦ ਅੰਦਰ ਅੰਮ੍ਰਿਤ ਵੇਲੇ ਤੋਂ ਨਾਮ ਦੀ ਵਰਖਾ ਹੋ ਰਹੀ ਹੈ। ਪੰਜ ਬਾਣੀਆਂ ਦੇ ਨਿਤਨੇਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਵਾਹਿਗੁਰੂ ਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਹੋਏ ਹਨ। ਉਪਰੰਤ ਲੜੀਵਾਰ ਗੁਰਬਾਣੀ ਦੀ ਕਥਾ ਜੋ ਆਪ ਜੀ ਰੋਜ਼ ਸਰਵਣ ਕਰਦੇ ਹੋ। ਵਡਹੰਸ ਦੀ ਵਾਰ ਵਿੱਚੋਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਲੋਕ ਔਰ ਪੌੜੀਆਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਜਿਨ੍ਹਾਂ ਦੀ ਆਪਾਂ ਰੋਜ਼ ਵਿਚਾਰ ਕਰਦੇ ਹਾਂ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਬਚਨ ਸਰਵਣ ਕਰਕੇ ਲਾਹ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਬਾਬਤ ਭੱਟਾਂ ਨੇ ਉਹਨਾਂ ਦੀ ਵਡਿਆਈ ਵਿੱਚ ਬਚਨ ਕਥਨ ਕੀਤੇ ਹਨ। ਘਨ ਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੈ ਰਾਵ ਸਸ ਕਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਨਹਿ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਇੰਨੀ ਵੱਡੀ ਵਡਿਆਈ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਭੱਟਾਂ ਨੇ ਕਥਨ ਕੀਤੀ ਹੈ। ਉਹ ਕਹਿੰਦੇ ਨੇ ਘਨ ਹਰ ਬੂੰਦ ਬਸੋਰੋ ਮਾਵਲ ਜਦੋਂ ਮੀਂਹ ਪੈਂਦਾ ਜਦੋਂ ਬੱਦਲ ਬਰਸਦਾ ਤੇ ਕਿੰਨੀਆਂ ਕਣੀਆਂ ਕਿੰਨੀਆਂ ਪਾਣੀ ਦੀਆਂ ਬੂੰਦਾਂ ਧਰਤੀ 'ਤੇ ਡਿੱਗਦੀਆਂ ਨੇ ਕੋਈ ਗਿਣਤੀ ਨਹੀਂ ਹੈ। ਕੁਸਮ ਬਸੰਤ ਗਨੰਤ ਨਾ ਆਵੇ ਕੁਸਮ ਫੁੱਲਾਂ ਨੂੰ ਕਹਿੰਦੇ ਬਸੰਤ ਰੁੱਤ ਵਿੱਚ ਖਿੜਨ ਵਾਲੇ ਫੁੱਲਾਂ ਦੀ ਕੋਈ ਗਿਣਤੀ ਨਹੀਂ ਹੁੰਦੀ। ਰਾਵ ਸਸ ਕਿਰਨ ਉਦਰ ਸਾਗਰ ਕੋ ਕਹਿੰਦੇ ਸੂਰਜ ਅਤੇ ਚੰਦਰਮਾ ਦੀਆਂ ਕਿਰਨਾਂ ਦੀ ਕੋਈ ਗਿਣਤੀ ਨਹੀਂ। ਸਾਗਰ ਦਾ ਜਿਹੜਾ ਥਾਂ ਉਹ ਕੋਈ ਨਹੀਂ ਪਾ ਸਕਦਾ। ਗੰਗ ਤਰੰਗ ਅੰਤ ਕੋ ਪਾਵੈ ਗੰਗਾ 'ਤੇ ਉੱਠਣ ਵਾਲੀਆਂ ਤਰੰਗਾਂ ਦਾ ਕੌਣ ਅੰਤ ਪਾ ਸਕਦਾ, ਕਿੰਨੀਆਂ ਲਹਿਰਾਂ ਉੱਠਦੀਆਂ ਨੇ। ਰੁਦਰ ਧਿਆਨ ਗਿਆਨ ਸਤਿਗੁਰ ਕੇ ਸ਼ਿਵ ਜੀ ਦਾ ਧਿਆਨ ਅਤੇ ਗੁਰੂ ਦਾ ਗਿਆਨ ਕਿੰਨਾ ਡੂੰਘਾ ਕੌਣ ਮਾਪ ਕੇ ਦੱਸੇ। ਕਾਬਜਨ ਭਲ ਉਹਨਾਂ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਕਹਿੰਦੇ ਨੇ ਇਹ ਵਸਤੂਆਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਨਹੀਂ ਗਿਣੇ ਜਾ ਸਕਦੇ, ਉਹਨਾਂ ਦੇ ਗੁਣਾਂ ਦੀ ਕੋਈ ਗਿਣਤੀ ਨਹੀਂ, ਕੋਈ ਅੰਤ ਨਹੀਂ ਹੈ। ਗੁਰੂ ਸਾਹਿਬ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਦਾ ਸਰਗੁਣ ਸਰੂਪ ਹੁੰਦੇ ਨੇ, ਇਸ ਕਰਕੇ ਉਹ ਸਾਡੀ ਸਮਰੱਥਾ ਤੋਂ ਜਿੱਥੋਂ ਤੱਕ ਅਸੀਂ ਆਪਣੀ ਕਲਪਨਾ ਵਿੱਚ ਉਹਨਾਂ ਦੀ ਸਮਰੱਥਾ ਜਾਣੀ ਹੁੰਦੀ ਉਦੋਂ ਵੀ ਕਿਤੇ ਵੱਧ ਮਹਾਰਾਜ ਦੀ ਸਮਰੱਥਾ ਹੁੰਦੀ ਹੈ। ਜਿੱਥੋਂ ਤੱਕ ਸਾਡੇ ਮਨ ਦੀ ਉਡਾਰੀ ਹੋਵੇ ਉਦੋਂ ਕਿਤੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਹੁੰਦੇ ਨੇ। ਇਸ ਲਈ ਭੱਟਾਂ ਨੇ ਆਖਿਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਉਪਮਾ ਸਿਰਫ ਉਹਨਾਂ ਨੂੰ ਬਾਣ ਆਉਂਦੀ ਹੈ, ਹੋਰ ਕਿਸੇ ਵਸਤੂ ਕਿਸੇ ਪਦਾਰਥ ਨਾਲ ਭਾਵੇਂ ਉਹ ਤਿੰਨਾਂ ਲੋਕਾਂ 'ਚ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਕਿਸੇ ਪਦਾਰਥ ਨਾਲ ਉਪਮਾ ਨਹੀਂ ਕੀਤੀ ਜਾ ਸਕਦੀ। ਐਸੇ ਮਹਾਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜਗਤ ਮੁਵਾ ਬਿਰਥਾ ਜਨਮ ਗਵਾਏ। ਸਤਿਗੁਰੂ ਸਾਹਿਬ ਜੀ ਦੀ ਸੇਵਾ ਕੀਤੇ ਤੋਂ ਬਿਨਾਂ ਜੋ ਸੇਵਾ ਗੁਰੂ ਸਾਹਿਬ ਨੇ ਦੱਸੀ ਹੋਵੇ ਉਹ ਔਰ ਗੁਰੂ ਸਾਹਿਬ ਦੀ ਸੇਵਾ ਕੀਤੇ ਤੋਂ ਬਿਨਾਂ ਕਹਿੰਦੇ ਜਗਤ ਮਰਦਾ, ਮਰਨ ਜੰਮਣ ਦੇ ਗੇੜ 'ਚ ਪਿਆ, ਕਿਉਂਕਿ ਛੁਟਕਾਰਾ ਗੁਰੂ ਸਾਹਿਬ ਜੀ ਦੀ ਸੇਵਾ ਨੇ ਕਰਵਾਉਣਾ ਹੁੰਦਾ ਹੈ ਅਤੇ ਬਿਨ ਸਤਿਗੁਰ ਸੇਵੇ ਜਗਤ ਮੁਆ। ਕਿਉਂ ਜਗਤ ਜਨਮ ਮਰਨ ਦੇ ਗੇੜ 'ਚ ਪਿਆ? ਕਿਉਂਕਿ ਗੁਰੂ ਸਾਹਿਬ ਜੀ ਦੀ ਸੇਵਾ 'ਚ ਨਹੀਂ ਲੱਗਾ। ਆਨੰਦ ਸਾਹਿਬ ਦੀ ਆਪਾਂ ਬਾਣੀ ਪੜ੍ਹਦੇ ਹਾਂ, ਤੀਸਰੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ, ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਮੁਕਤ ਨਾ ਪਾਵੇ ਹੋਰ ਥਾ ਕੋਈ ਪੁੱਛੋ ਬਿਬੇਕੀਆਂ ਜਾਏ। ਕਹਿੰਦੇ ਗਿਆਨਵੰਦਾਂ ਨੂੰ ਜਾ ਕੇ ਪੁੱਛ ਲਓ, ਗੁਰੂ ਤੋਂ ਬਿਨਾਂ ਕੋਈ ਮੁਕਤ ਕਰ ਸਕਦਾ ਭਾਈ? ਕੋਈ ਨਹੀਂ ਕਰ ਸਕਦਾ। ਇਹ ਬੰਧਨਾਂ ਤੋਂ ਖਲਾਸੀ ਸਿਰਫ ਸਤਿਗੁਰੂ ਜੀ ਨੇ ਕਿਰਪਾ ਕਰਕੇ ਕਰਾਉਣੀ ਹੁੰਦੀ ਹੈ। ਅਤੇ ਜੇ ਮਹਾਰਾਜ ਦੀ ਸ਼ਰਨ ਵਿੱਚ ਨਹੀਂ ਆਏ, ਕਹਿੰਦੇ ਤਾਂ ਹੀ ਤਾਂ ਜਗਤ ਮਰ ਜਮ ਰਿਹਾ ਭਾਈ। ਬਿਨ ਸਤਿਗੁਰ ਸੇਵੇ ਜਗਤ ਮੁਆ ਬਿਰਥਾ ਜਨਮ ਗਵਾਏ। ਕਿੰਨੇ ਲੋਕ ਨੇ ਜਗਤ ਦੇ ਜਿਹੜਾ ਇੰਨਾ ਕੀਮਤੀ ਜਨਮ ਆਪਣਾ ਵਿਅਰਥ ਗਵਾ ਕੇ ਚਲੇ ਜਾਂਦੇ ਸੰਸਾਰ ਤੋਂ, ਸਿਰਫ ਇਸ ਕਰਕੇ ਗੁਰੂ ਦੀ ਦੱਸੀ ਹੋਈ ਸੇਵਾ ਨਹੀਂ ਕਰ ਸਕਦੇ। ਮਹਾਰਾਜ ਦੀ ਸੇਵਾ ਕੀਤੇ ਤੋਂ ਬਗੈਰ ਕਹਿੰਦੇ ਸਾਰਾ ਜਨਮ ਵਿਅਰਥ ਗਵਾ ਕੇ ਕਿੰਨਾ ਸੰਸਾਰ ਚਲਿਆ ਜਾਂਦਾ। ਦੂਜਾ ਭਾਏ ਅਤ ਦੁੱਖ ਲੱਗਾ ਮਰ ਜੰਮੈ ਆਵੇ ਜਾਏ। ਕਹਿੰਦੇ ਦਵੈਤ ਭਾਵ ਲੱਗਣ ਕਰਕੇ ਬੰਦੇ ਦੁਖੀ ਹੁੰਦੇ। ਦੂਜੇ ਭਾਏ ਦਾ, ਦੂਜੇ ਦਾ ਅਰਥ ਹੁੰਦਾ ਦੁਬਦਾ, ਦਵੈਤ, ਇੱਕ ਥਾਂ 'ਤੇ ਆਪਣੀ ਟੇਕ ਨਾ ਹੋਣੀ, ਮਨ ਦੀ ਡਾਵਾਂ ਡੋਲ ਜਿਹੜੀ ਸਥਿਤੀ ਹੁੰਦੀ ਉਹਨੂੰ ਦੁਬਦਾ ਕਹਿੰਦੇ। ਬਸ ਕਹਿੰਦੇ ਮਨ ਵਿੱਚ ਉਹ ਦੁਬਦਾ ਹੋਣ ਕਰਕੇ ਦੁੱਖ ਲੱਗ ਜਾਂਦੇ। ਦੂਜੇ ਭਾਏ ਅੱਤ ਦੁੱਖ ਲੱਗਾ ਮਰ ਜੰਮੇ ਆਵੇ ਜਾਏ। ਫਿਰ ਕੀ ਹੁੰਦਾ? ਦੁਬਦਾ ਮਨ 'ਚ ਲੱਗੀ ਹੋਣ ਕਰਕੇ ਪ੍ਰਾਣੀ ਆਉਂਦਾ ਜਾਂਦਾ, ਮਰਦਾ, ਜਨਮਦਾ, ਫਿਰ ਜਨਮ ਲੈਂਦਾ, ਫਿਰ ਮਰ ਜਾਂਦਾ, ਮਰੇ ਜੰਮੇ, ਮਰੇ ਮਰੇ, ਫਿਰ ਜੰਮੇ। ਬਹੁਤ ਸਜਾਏ ਪਿਆ ਦੇਸ ਲੰਮੇ। ਕਹਿੰਦੇ ਜਨਮ ਮਰਨ ਦੀ ਸਜ਼ਾ ਲੰਮੇ ਸਮੇਂ ਲਈ ਲੱਗ ਜਾਂਦੀ ਫਿਰ। ਕਿਉਂ? ਕਿਉਂਕਿ ਮਨ 'ਚ ਦੁਬਦਾ ਸੀ, ਪ੍ਰਤੀਤ ਨਹੀਂ ਆਈ। ਕੱਲ੍ਹ ਵੀ ਆਪਾਂ ਵਿਚਾਰ ਕੀਤੇ ਸੀ, ਸਤਿਗੁਰ ਕੀ ਪ੍ਰਤੀਤ ਨਾ ਆਈ ਆ ਸ਼ਬਦ ਨਾ ਲਾਗੋ ਭਾਉ। ਗੁਰੂ ਸਾਹਿਬ ਜੀ 'ਤੇ ਭਰੋਸਾ ਨਾ ਹੋਣਾ, ਇਸ ਕਰਕੇ ਮਨ 'ਚ ਦੁਬਧਾ ਬਣੀ ਰਹਿਣੀ, ਭਾਈ ਪਤਾ ਨਹੀਂ ਮੱਥਾ ਟੇਕਿਆ ਕੋਈ ਫਲ ਮਿਲਦਾ ਵੀ ਹੈ ਕਿ ਨਹੀਂ ਮਿਲਦਾ, ਪਤਾ ਨਹੀਂ ਨਿਤਨੇਮ ਨਾਲ ਕੋਈ ਅੱਗਾ ਸਵਰੇਗਾ ਵੀ ਕਿ ਨਹੀਂ ਸਵਰੇਗਾ, ਪਤਾ ਨਹੀਂ ਗੁਰੂ ਸਾਹਿਬ ਜੀ ਪ੍ਰਲੋਕ ਵਿੱਚ ਭਲਾ ਕਰ ਵੀ ਸਕਦੇ ਨੇ ਕਿ ਨਹੀਂ ਕਰ ਸਕਦੇ, ਪਤਾ ਨਹੀਂ ਕੋਈ ਪ੍ਰਲੋਕ ਹੁੰਦਾ ਵੀ ਹੈ ਕਿ ਨਹੀਂ ਹੁੰਦਾ, ਐਸੀ ਦੁਬਧਾ ਮਨ 'ਚ ਹੋਣੀ। ਉਸ ਕਰਕੇ ਪ੍ਰਤੀਤ ਨਹੀਂ ਆਉਂਦੀ, ਅਤੇ ਜੇ ਪ੍ਰਤੀਤ ਨਹੀਂ ਆਉਂਦੀ ਫਿਰ ਸ਼ਬਦ ਨਾਲ ਪ੍ਰੇਮ ਨਹੀਂ ਬਣਦਾ। ਇਸੇ ਕਰਕੇ ਕਹਿੰਦੇ ਜਗਤ ਮਰਦਾ ਜੰਮਦਾ ਭਾਈ, ਕਿਉਂਕਿ ਮਨ 'ਚ ਦੁਬਦਾ। ਗੁਰੂ ਸਾਹਿਬ ਦੇ ਬਚਨੋਂ ਕਹਿੰਦੇ ਨੇ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਸੋਈ ਜਤੀ, ਜੋ ਇਸ ਮਾਰੇ ਤੇ ਸੋਹੈ ਗਤੀ। ਇਸ ਦੁਬਧਾ ਨੂੰ ਜਿਹੜੇ ਮਾਰ ਲੈਂਦੇ ਉਹ ਸੂਰਮੇ ਨੇ, ਜਿਹੜੇ ਇਸ ਦੁਬਧਾ ਨੂੰ ਮਾਰ ਲੈਂਦੇ ਉਹ ਪੂਰੇ ਨੇ, ਜਿਹੜੇ ਇਸ ਦੁਬਧਾ ਨੂੰ ਮਾਰ ਲੈਂਦੇ ਉਹਨਾਂ ਦੀ ਗਤੀ ਹੁੰਦੀ, ਜਿਹੜੇ ਇਸ ਦੁਬਧਾ ਨੂੰ ਆਪਣੇ ਅੰਦਰੋਂ ਖਤਮ ਕਰ ਲੈਂਦੇ ਕਹਿੰਦੇ ਅਸਲ 'ਚ ਜਤੀ ਉਹੀ ਨੇ। ਅਤੇ ਫਿਰ ਅਖੀਰ 'ਤੇ ਮਹਾਰਾਜ ਕਹਿੰਦੇ, ਗੁਰਦੁਬਧਾ ਜਾ ਕੇ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੀ। ਗੁਰੂ ਸਾਹਿਬ ਨੇ ਕਿਰਪਾ ਕਰਕੇ ਜਿਨ੍ਹਾਂ ਦੇ ਅੰਦਰੋਂ ਇਹ ਦਵੰਦਵਾਦ ਦੇ ਦੁਬਧਾ ਖਤਮ ਕਰ ਦਿੱਤੇ, ਉਹ ਬ੍ਰਹਮ ਦੀ ਵਿਚਾਰ ਕਰਨ ਵਾਲੇ ਹੋ ਜਾਂਦੇ। ਫਿਰ ਮਹਾਰਾਜ ਕਹਿੰਦੇ, ਇਸ ਦੁਬਧਾ ਘਰ ਬਹੁਤੇ ਗੱਲ ਏ, ਇਸ ਦੁਬਧਾ ਨੇ ਬੜੇ ਸਰੀਰ ਨਾਸ਼ ਕਰ ਛੱਡੇ ਨੇ। ਕਿਉਂ? ਕਿਉਂਕਿ ਇੱਕ ਤਾਂ ਪ੍ਰਤੀਤ ਨਹੀਂ ਆਉਣੀ, ਉਹ ਦੁਬਧਾ ਖਤਮ ਨਹੀਂ ਹੋਣੀ, ਇਸ ਕਰਕੇ ਦੂਜੇ ਪਾਏ ਅੱਤ ਦੁੱਖ ਲੱਗਾ ਮਰ ਜੰਮੇ ਆਵੇ ਜਾਏ। ਦੁਬਧਾ ਲੱਗੀ ਹੋਣ ਕਰਕੇ ਮਨ ਵਿੱਚ ਕਹਿੰਦੇ ਬੰਦੇ ਦੁਖੀ ਹੁੰਦੇ ਨੇ, ਜਨਮ ਲੈਂਦੇ ਨੇ, ਮੌਤ ਹੁੰਦੀ, ਫਿਰ ਜਨਮ ਹੁੰਦਾ, ਫਿਰ ਮੌਤ ਹੁੰਦੀ, ਇਹ ਮੁੱਕਦਾ ਨਹੀਂ ਸਿਲਸਿਲਾ, ਇਹ ਗੇੜ ਮੁੱਕਣ 'ਚ ਨਹੀਂ ਆਉਂਦਾ। ਦੂਜੇ ਪਾਏ ਅੱਤ ਦੁੱਖ ਲੱਗਾ ਮਰ ਜੰਮੇ ਆਵੇ ਜਾਏ, ਆਉਣਗੇ ਜਾਣਗੇ, ਫਿਰ ਆਉਣਗੇ, ਫਿਰ ਜਾਣਗੇ, ਸੰਸਾਰ 'ਤੇ ਇਹ ਗੇੜਾ ਚੱਲਦਾ ਹੀ ਰਹਿੰਦਾ। ਪਰ ਅੱਗੇ ਵੀ ਆਪਾਂ ਇੱਕ ਦਿਨ ਵਿਚਾਰ ਕੀਤੀ ਸੀ ਵੀ ਜੇ ਮੰਨ ਲਓ ਵਾਰ ਵਾਰ ਆਉਣਾ ਪਵੇ ਪਰ ਮਨੁੱਖਾ ਜਨਮ ਹੀ ਮਿਲੇ ਫਿਰ ਕੀ ਪਰੇਸ਼ਾਨੀ? ਪਰ ਅਸਲ ਵਿੱਚ ਇਸ ਗੱਲ ਦੀ ਕੋਈ ਸ਼ੱਕ ਹੀ ਨਹੀਂ ਭਰ ਸਕਦਾ ਵੀ ਮਨੁੱਖਾ ਜਨਮ ਹੀ ਹਰੇਕ ਵਾਰ ਮਿਲ ਜਨਮ ਮਿਲੇਗਾ ਪਰ ਮਨੁੱਖਾ ਹੀ ਮਿਲੇਗਾ, ਇਸ ਗੱਲ ਦੀ ਕੋਈ ਸ਼ੱਕ ਹੀ ਨਹੀਂ ਭਰ ਸਕਦਾ। ਕਰਮਾਂ ਅਨੁਸਾਰ, ਕਰਮ ਗਤੀ ਅਨੁਸਾਰ ਪਤਾ ਨਹੀਂ ਅਗਲਾ ਜਨਮ ਕਿਹੜੇ ਪਾਸੇ ਨੂੰ ਲੈ ਕੇ ਜਾਵੇਗਾ। ਅੰਤ ਕਾਲ ਜੋ ਲਛਮੀ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ, ਸਰਪ ਜੋਨ ਵਾਲ ਵਾਲੇ ਉਤਰੇ। ਮਹਾਰਾਜ ਦੇ ਬਚਨ ਕਹਿੰਦੇ ਸੱਪ ਦੀ ਜੂਨ ਮਿਲ ਸਕਦੀ, ਉਹ ਵੀ ਕਈ ਵਾਰ। ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵਾਲ ਵਾਲੇ ਉਤਰੇ। ਸੂਕਰ ਸੂਰ ਨੂੰ ਕਹਿੰਦੇ। ਜੇ ਅੰਤਲਾ ਸਮਾਂ ਹੋਵੇ ਧੀਆਂ ਪੁੱਤਰਾਂ 'ਚ ਧਿਆਨ ਰਹਿ ਜਾਏ, ਕਹਿੰਦੇ ਨੇ ਸੂਰ ਦੀ ਜੂਨ 'ਚ ਪੈਣਾ ਪਵੇਗਾ। ਪਤਾ ਨਹੀਂ ਸੰਸਕਾਰਾਂ ਅਨੁਸਾਰ ਕਿੱਥੇ ਸੁਰਤੇ ਹੋਣੀ ਔਰ ਉਹਨੇ ਕਿੱਧਰ ਨੂੰ ਲੈ ਜਾਣਾ। ਇਸ ਲਈ ਕਈ ਜਨਮ ਭਏ ਕੀਟ ਪਤੰਗਾ, ਕਿੰਨੇ ਕਿੰਨੇ ਜਨਮ ਕੀੜਿਆਂ ਪਤੰਗਿਆਂ ਦੇ ਮਹਾਰਾਜ ਕਹਿੰਦੇ ਨਿਕਲ ਜਾਣਗੇ। ਇਹ ਥੋੜ੍ਹੋ ਗਰੰਟੀ ਹੈ ਵੀ ਜਨਮ ਹਰ ਵਾਰ ਮਨੁੱਖਾ ਹੀ ਸਰੀਰ ਮਿਲੇਗਾ। ਹਰ ਵਾਰ ਮਨੁੱਖਾ ਸਰੀਰ ਨਹੀਂ ਮਿਲਣਾ, ਉਸੇ ਨੂੰ ਦੁੱਖ ਆਖਿਆ। ਕਦੇ ਕੋਈ ਜੂਨ, ਕਦੇ ਕੋਈ ਜੂਨ। ਫਿਰ ਕਹਿੰਦੇ ਬਸ ਉਹਨਾਂ ਜੂਨਾਂ 'ਚ ਆਵੇਗਾ ਜਾਵੇਗਾ, ਉਸੇ ਨੂੰ ਅੱਤ ਦੁੱਖ ਆਖਿਆ। ਦੂਜੇ ਪਾਏ ਅੱਤ ਦੁੱਖ ਲੱਗਾ। ਅੱਤ ਮਤਲਬ ਆਪਾਂ ਕਹਿੰਦੇ ਹਾਂ ਜਿੱਥੇ ਲਿਮਿਟ ਤੋਂ ਪਰੇ ਹੋ ਜਾਂਦਾ ਕੰਮ। ਇਹ ਜਨਮ ਮਰਨ ਦਾ ਦੁੱਖ ਸਾਧ ਸੰਗਤ ਜੀ ਸਭ ਤੋਂ ਵੱਧ ਮੰਨਿਆ ਗਿਆ ਭਿਆਨਕ, ਜਿਹਨੂੰ ਭਗਤਾਂ ਨੇ ਆਖਿਆ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਹਿਰ ਗਰਭ ਬਸੇਰਾ। ਭਗਤ ਕਿਸੇ ਦੁੱਖ ਨੂੰ ਦੁੱਖ ਨਹੀਂ ਮੰਨਦੇ। ਵੇਖੋ ਭਗਤ ਰਵਿਦਾਸ ਸਾਹਿਬ ਜੀ ਜੋੜੇ ਗੰਢ ਕੇ ਗੁਜ਼ਾਰਾ ਕਰਦੇ, ਪਰ ਉਹਨਾਂ ਕਿਤੇ ਨਹੀਂ ਆਖਿਆ ਮੈਂ ਦੁਖੀ ਹਾਂ। ਭਗਤ ਕਬੀਰ ਸਾਹਿਬ ਜੀ ਸਾਰਾ ਦਿਨ ਖੱਡੀ 'ਚ ਬੈਠੇ ਰਹਿੰਦੇ, ਉਹਨਾਂ ਕਿਤੇ ਨਹੀਂ ਆਖਿਆ ਮੈਂ ਪਰੇਸ਼ਾਨ। ਭਗਤ ਨਾਮਦੇਵ ਜੀ ਨੂੰ ਅਮਰੇ ਰੰਗਣੇ ਪੈਂਦੇ, ਕੱਪੜੇ ਰੰਗਣੇ ਪੈਂਦੇ, ਸਾਰੀ ਉਮਰ ਉਹਨਾਂ ਦੀ ਲੰਘੀ, ਪਰ ਉਹਨਾਂ ਇਹ ਨਹੀਂ ਆਖਿਆ ਵੀ ਮੈਂ ਗਰੀਬ ਹਾਂ, ਮੈਂ ਪਰੇਸ਼ਾਨ ਹਾਂ। ਬਲਕਿ ਭਗਤ ਅਰਦਾਸ ਜੀ ਕਹਿੰਦੇ ਭਾਵੇਂ ਮੈਂ ਜੋੜੇ ਗੰਢ ਕੇ ਗੁਜ਼ਾਰਾ ਕਰਦਾ ਪਿਆ, ਪਰ ਮੈਂ ਪ੍ਰਸੰਨ ਹਾਂ, ਖੁਸ਼ ਹਾਂ। ਕਿਉਂਕਿ ਮਨ ਖੁਸ਼ ਹੈ ਤਾਂ ਕੋਈ ਪਰਵਾਹ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਦੋ ਨਹੀਂ ਤੇ ਠਾਓ। ਕਹਿੰਦੇ ਮੈਂ ਤੇ ਬੇਗਮਪੁਰੇ ਦਾ ਵਾਸੀ, ਮੇਰੇ ਸ਼ਹਿਰ ਦਾ ਨਾਂ ਤੇ ਬੇਗਮਪੁਰਾ। ਬੇਗਮਪੁਰਾ ਮਤਲਬ ਬੇਗਮਪੁਰਾ, ਜਿੱਥੇ ਗਮ ਨਹੀਂ ਹੁੰਦਾ, ਚਿੰਤਾ ਨਹੀਂ ਹੁੰਦੀ, ਫਿਕਰ ਨਹੀਂ ਹੁੰਦਾ, ਕੋਈ ਟੈਨਸ਼ਨ ਨਹੀਂ। ਕਹਿੰਦੇ ਉੱਥੋਂ ਦਾ ਵਾਸੀ ਹਾਂ ਮੈਂ, ਕੋਈ ਦੁੱਖ ਨਹੀਂ ਨਾ ਮੰਨਦੇ ਉਹ, ਕਿਸੇ ਦੁੱਖ ਨੂੰ ਦੁੱਖ ਨਹੀਂ ਸਮਝਦੇ। ਪਰ ਇੱਕ ਦੁੱਖ ਭਗਤ ਵੀ ਮੰਨਦੇ, ਕਹਿੰਦੇ ਇਹ ਨਾ ਲੱਗ ਜਾਵੇ ਕਿਤੇ, ਬਾਕੀ ਕੋਈ ਪਰਵਾਹ ਨਹੀਂ। ਉਹ ਕਿਹੜਾ? ਕਹਿੰਦੇ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ ਅਗਨ ਦਹਿ ਹਰ ਗਰਭ ਬਸੇਰਾ। ਵਾਰ ਵਾਰ ਗਰਭ ਜੋਨ 'ਚ ਆਉਣਾ, ਵਾਰ ਵਾਰ ਦਾ ਜਨਮਣਾ, ਵਾਰ ਵਾਰ ਦੀ ਮੌਤ, ਫਿਰ ਜਨਮ ਫਿਰ ਮੌਤ। ਕਹਿੰਦੇ ਇਹ ਨਾ ਲੱਗ ਜਾਏ, ਬਾਕੀ ਕੋਈ ਗੱਲ ਨਹੀਂ। ਹੋਰ ਕਿਸੇ ਦੁੱਖ ਨੂੰ ਦੁੱਖ ਨਹੀਂ ਮੰਨਦੇ ਹੋ। ਇਸ ਦੁੱਖ ਨੂੰ ਭਗਤਾਂ ਨੇ ਵੀ ਦੁੱਖ ਮੰਨਿਆ, ਇਸ ਕਰਕੇ ਆਖਿਆ ਦੂਜੇ ਪਾਏ ਅੱਤ ਦੁੱਖ ਲੱਗਾ। ਅੱਤ ਦਾ ਦੁੱਖ ਜਿਹੜਾ ਮਰ ਜੰਮੇ ਆਵੇ ਜਾਏ, ਇਹਨੂੰ ਕਹਿੰਦੇ। ਵਾਰ ਵਾਰ ਜਨਮ ਲੈਣਾ, ਫਿਰ ਮੌਤ ਆਉਣੀ, ਫਿਰ ਜਨਮ ਲੈਣਾ, ਕਦੇ ਕੋਈ ਜੂਨ, ਕਦੇ ਕੋਈ ਜੂਨ, ਕਦੇ ਕੋਈ ਸਰੀਰ, ਕਦੇ ਕੋਈ ਸਰੀਰ। ਪਰ ਇਹ ਸਿਰਫ ਦੁਬਧਾ ਹੋਣ ਕਰਕੇ। ਦੂਜੇ ਪਾਏ, ਦੂਜੇ ਪਾਏ ਪਾਏ ਹੁੰਦਾ ਪ੍ਰੇਮ, ਦੂਜੇ ਦਾ ਮਤਲਬ ਦੁਬਧਾ। ਗੁਰੂ ਸਾਹਿਬ ਤੇ ਯਕੀਨ ਨਹੀਂ ਹੋਣਾ, ਬਸ ਮਨ ਡਾਵਾਂ ਡੋਲ ਜਿਹਾ ਰਹਿਣਾ ਵੀ ਪਤਾ ਨਹੀਂ ਮਹਾਰਾਜ ਜੀ ਦੇ ਲੜ ਲੱਗਿਆ ਪਾਰ ਉਤਰਨਾ ਕਿ ਨਹੀਂ ਉਤਰਨਾ, ਦੂਜੇ ਥਾਂ ਤੇ ਚੱਲ ਜਾਈਏ, ਸ਼ਾਇਦ ਉੱਥੋਂ ਗੱਲ ਬਣ ਜਾਏਗੀ, ਲੋਕ ਤਾਂ ਉੱਥੇ ਵੀ ਤੁਰੇ ਜਾਂਦੇ ਆ, ਫਲਾਣੇ ਤੇ ਉੱਥੇ ਵੀ ਮੱਥਾ ਟੇਕੀ ਜਾਂਦੇ। ਉਹਦਾ ਮਤਲਬ ਹੁੰਦਾ ਦੁਬਧਾ। ਉਸ ਦੁਬਧਾ ਕਰਕੇ ਕਹਿੰਦੇ ਇਹ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ ਗੁਰਮੁਖੋ, ਵਿਸ਼ਟਾ ਅੰਦਰ ਵਾਸ ਹੈ। ਫਿਰ ਕਹਿੰਦੇ ਜਨਮ ਲੈ ਕੇ ਗੰਦਗੀ ਦੇ ਕੀੜੇ ਵੀ ਬਣਨਾ ਪੈਂਦਾ। ਮਹਾਰਾਜ ਕਹਿੰਦੇ ਗੰਦਗੀ ਦੇ ਵਿੱਚ ਵਾਸ ਹੁੰਦਾ ਫਿਰ, ਕਿਉਂਕਿ ਆਪਾਂ ਦੇਖਿਆ ਬਹੁਤ ਗੰਦਗੀ ਦੇ ਕੀੜੇ ਵੀ ਹੁੰਦੇ। ਵਿਸ਼ਟਾ ਅੰਦਰ ਵਾਸ ਹੈ, ਫਿਰ ਜੂਨੀ ਪਾਏ। ਕਹਿੰਦੇ ਮੁੜ ਮੁੜ ਕੇ ਜੂਨਾਂ 'ਚ ਆਉਣਾ ਪੈਂਦਾ, ਮੁੜ ਮੁੜ ਕੇ ਜੂਨਾਂ 'ਚ ਆਉਣਾ। ਤਾਂ ਹੀ ਮੈਂ ਬੇਨਤੀ ਕੀਤੀ ਕੋਈ ਗਰੰਟੀ ਥੋੜ੍ਹਾ ਵੀ ਕਰੀ ਮੋੜ ਆਪਾਂ ਨੂੰ ਆ ਮਨੁੱਖਾ ਸਰੀਰ ਹੀ ਮਿਲੇਗਾ। 84 ਲੱਖ ਜੂਨੀ ਆ, ਪਤਾ ਨਹੀਂ ਕਿਹੜੇ ਕਿਹੜੇ ਸਰੀਰਾਂ 'ਚ ਬੰਦਾ ਭਟਕਦਾ ਭਰਮਦਾ ਫਿਰਦਾ। 84 ਲੱਖ ਜੂਨ ਸੁਬਾਈ ਨਾਨਕ ਬਿਨ ਨਾਵੇ ਜੰਮ ਮਾਰ ਸੀ। ਕਹਿੰਦੇ ਨਾਮ ਜਪੇ ਤੋਂ ਬਿਨਾਂ ਜੰਮ ਮਾਰਨਗੇ ਗੁਰਮੁਖੋ, ਜਮਾਂ ਦੀ ਮਾਰ ਪਵੇਗੀ। ਪੰਜਵੇਂ ਪਾਤਸ਼ਾਹ ਨੇ ਆਖਿਆ ਆ ਅੰਕ ਤਾੜੰਤ ਜਮ ਦੂਤਨ ਹੈ। ਤਾੜੰਤ ਹੁੰਦੀ ਸਜ਼ਾ, ਤਾੜਨਾ। ਜਮ ਦੂਤ ਕਹਿੰਦੇ ਨਾਮ ਨਾ ਜਪਣ ਵਾਲਿਆਂ ਨੂੰ ਸਜ਼ਾ ਦਿੰਦੇ। ਆਪਾਂ ਤਾਂ ਮੰਨ ਕੇ ਨਹੀਂ ਰਾਜੇ, ਆਪਾਂ ਤਾਂ ਕਹਿੰਦੇ ਕੋਈ ਹੁੰਦਾ ਹੀ ਨਹੀਂ, ਕਿਹੜਾ ਜਮਦੂਤ ਹੈ, ਐਵੇਂ ਡਰਾਵੇ ਹੀ ਦਿੱਤੇ ਜੀ, ਇਹ ਤਾਂ ਗੱਲਾਂ ਹੀ ਬੜੀਆਂ, ਇਹ ਉਵੇਂ ਹੀ ਹੈ ਬਸ। ਕਿਹੜਾ ਕਿਸੇ ਨੇ ਦੇਖਿਆ? ਜਿਹਨਾਂ ਦੇਖਿਆ ਉਹਨਾਂ ਹੀ ਲਿਖਿਆ। ਬਿਨ ਨਾਵੇ ਜੰਮ ਮਾਰ ਸੀ, ਕਹਿੰਦੇ ਨਾਮ ਜਪੇ ਤੋਂ ਬਿਨਾਂ ਜੰਮ ਮਾਰੇਗਾ, ਜਮਾਂ ਦੀ ਮਾਰ ਪਵੇਗੀ। ਕੱਲ੍ਹ ਆਪਾਂ ਇੱਕ ਪ੍ਰਮਾਣ ਭਾਈ ਗੁਰਦਾਸ ਜੀ ਦਾ ਸਾਂਝਾ ਕੀਤਾ ਸੀ, ਜਿਹਦੇ 'ਚ ਉਹਨਾਂ ਲਿਖਿਆ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ, ਜੰਮਪੁਰ ਗਿਆ ਪਕਾਰ ਸੁਣ ਵਿਲਾਵਣ ਜੀ ਨਰਕ ਨਿਵਾਸੀ। ਹੁਣੇ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਬ੍ਰਹਮ ਗਿਆਨੀ ਜੀ ਨੇ ਸਾਰੀ ਬਾਣੀ ਲਿਖੀ। ਉਹ ਕਹਿੰਦੇ ਰਾਜਾ ਜਨਕ ਨਰਕਾਂ 'ਚ ਸਿਰਫ ਦੇਖਣ ਹੀ ਚਲੇ ਗਿਆ ਸੀ, ਰੌਲਾ ਸੁਣ ਕੇ ਲੋਕਾਂ ਦਾ, ਲੋਕ ਦੁਖੀ ਸਨ, ਚੀਕਾਂ ਮਾਰਦੇ ਪਏ ਸਨ, ਵਰਲਾਪ ਕਰਦੇ ਸੀ, ਉਹ ਦੇਖਣ ਵਾਸਤੇ ਚਲ ਗਿਆ। ਉਹ ਇੰਨੇ ਦੁਖੀ ਕਿਉਂ? ਇਹ ਜੰਮਪੁਰ ਗਿਆ ਪੁਕਾਰ ਸੁਣ, ਇੰਨੀਆਂ ਲੋਕਾਂ ਦੀਆਂ ਪੁਕਾਰਾਂ ਸੁਣ ਕੇ ਜੰਮਪੁਰੀ ਨੂੰ ਸਿਰਫ ਦੇਖਣ ਵਾਸਤੇ ਚਲੇ ਗਿਆ ਵੀ ਇਹ ਜੰਮਦੀਪੁਰੀ 'ਚ ਹੋ ਕੀ ਰਿਹਾ, ਤੇ ਜੇ ਹੈਗੀ ਸੀ ਤੇ ਗਿਆ ਨਾ, ਜੇ ਆਪਾਂ ਕਹੀਏ ਕੋਈ ਹੁੰਦਾ ਹੀ ਨਹੀਂ ਜੰਮ, ਕੋਈ ਹੈਗਾ ਹੀ ਨਹੀਂ ਧਰਮ ਰਾਜਾ। ਪਰ ਭਾਈ ਗੁਰਦਾਸ ਜੀ ਤਾਂ ਕਹਿੰਦੇ ਜੰਮਪੁਰ ਗਿਆ ਪੁਕਾਰ ਸੁਣ ਵਿਲ ਲਾਵਣ ਜੀ ਨਰਕ ਨਿਵਾਸੀ ਨਰਕਾਂ ਚ ਪਏ ਜੀ ਇੰਨੀਆਂ ਚੀਕਾਂ ਮਾਰਦੇ ਪਏ ਸਨ ਦੇਖਣ ਵਾਸਤੇ ਚਲ ਗਏ ਇਹਨਾਂ ਨੂੰ ਇੰਨਾ ਦੁੱਖ ਕਾਹਤੇ ਦਿੱਤਾ। ਫਿਰ ਆਖਿਆ ਰਾਜੇ ਜਨਕ ਨੇ ਧਰਮ ਰਾਜੇ ਨੂੰ, ਕਹਿੰਦੇ ਧਰਮ ਰਾਜੇ ਨੂੰ ਆਖਿਆ ਨਾ ਸਭਨਾਂ ਦੀ ਕਰ ਬੰਦ ਖਲਾਸੀ। ਧਰਮ ਰਾਜੇ ਨੂੰ ਆਖਿਆ ਰਾਜੇ ਜਨਕ ਨੇ ਇਹਨਾਂ ਨੂੰ ਛੱਡ ਦੇ ਸਾਰਿਆਂ ਨੂੰ, ਇੰਨਾ ਦੁੱਖ ਕਿਉਂ ਦਿੰਦਾ ਪਿਆ, ਇੰਨੇ ਦੁਖੀ ਵਿਚਾਰੇ, ਬੰਦ ਖਲਾਸੀ ਕਰ ਇਹਨਾਂ ਸਾਰਿਆਂ ਦੀ। ਅੱਗਿਓਂ ਹੱਥ ਜੋੜ ਕੇ ਧਰਮ ਰਾਜੇ ਕਹਿੰਦੇ ਕਰੇ ਬੇਨਤੀ ਧਰਮ ਰਾਏ ਹਉ ਸੇਵਕ ਠਾਕਰ ਉਨਾਸੀ। ਧਰਮ ਰਾਜ ਨੇ ਬੇਨਤੀ ਕਰਕੇ ਆਖਿਆ ਜੀ ਮੈਂ ਨਹੀਂ ਛੱਡ ਸਕਦਾ, ਕਿਉਂ ਮੈਂ ਤੇ ਡਿਊਟੀ ਕਰਦਾ ਪਿਆ, ਮੈਂ ਤੇ ਸੇਵਕ ਹਾਂ, ਮਾਲਕ ਤੇ ਕੋਈ ਹੋਰ ਆ, ਤੇ ਉਸ ਮਾਲਕ ਦਾ ਹੁਕਮ ਹੈ, ਇਹਨਾਂ ਦੇ ਕਰਮਾਂ ਅਨੁਸਾਰ ਇਹਨਾਂ ਨੂੰ ਸਜ਼ਾ ਦਿੱਤੀ ਗਈ, ਇਸ ਕਰਕੇ ਮੈਂ ਛੱਡ ਨਹੀਂ ਸਕਦਾ। ਫਿਰ ਰਾਜਾ ਜਨਕ ਨੇ ਆਖਿਆ ਕੋਈ ਤਰੀਕਾ ਤੇ ਹੋਵੇਗਾ, ਇਹਨਾਂ ਦਾ ਛੁਟਕਾਰਾ ਕਰਾਈਏ, ਵਿਚਾਰਿਆਂ ਦਾ ਇੰਨੀ ਮਾਰ ਪੈਂਦੀ ਪਈ ਇੰਨੇ ਦੁਖੀ। ਉਹਨੇ ਕਿਹਾ ਹਾਂ ਇਹਨਾਂ ਦਾ ਛੁਟਕਾਰਾ ਨਾਮ ਕਰਕੇ ਹੋ ਸਕਦਾ ਜੇ ਕੋਈ ਨਾਮ ਜਪੇ। ਫਿਰ ਕਹਿੰਦੇ ਨਾਮ ਜਪ ਕੇ ਉਹਨੇ ਆਖਿਆ ਭਾਈ ਗੁਰਦਾਸ ਜੀ ਕਹਿੰਦੇ ਗਹਿਣੇ ਧਰਿਓ ਨਾਉ ਇੱਕ ਪਾਪਾਂ ਨਾਲ ਕਰੇ ਨਿਰਜਾਸੀ। ਕਹਿੰਦੇ ਨਾਮ ਜਪ ਕੇ ਰਾਜਾ ਜਨਕ ਨੇ ਆਖਿਆ, ਕਿਉਂਕਿ ਬ੍ਰਹਮ ਗਿਆਨੀ ਸੀ ਨਾ ਭਗਤ, ਵੱਡਾ ਰਾਜਾ ਜਨਕ ਹੈ, ਭਾਈ ਗੁਰਦਾਸ ਜੀ ਕਹਿੰਦੇ ਬੜਾ ਵੱਡਾ ਭਗਤ ਸੀ, ਉਹਨੇ ਫਿਰ ਨਾਮ ਜਪ ਕੇ ਆਖਿਆ ਤੋਲੇ ਦੇ ਨਾਲ ਕਿੰਨੇ ਕੁ ਲੋਕ ਨਿਕਲ ਸਕਦੇ, ਕਿੰਨਿਆਂ ਦੇ ਪਾਪ ਮੁੱਕ ਜਾਣਗੇ ਇਸ ਨਾਮ ਦੇ ਕਰਕੇ, ਪਾਪਾਂ ਨਾਲ ਕਰੇ ਨਿਰਜਾਸੀ। ਉਹਨੇ ਕਿਹਾ ਨਿਰਣਾ ਕਰਕੇ ਦੱਸ ਹੁਣ ਕਿੰਨਿਆਂ ਦੇ ਇਹ ਪਾਪ ਖਤਮ ਹੋ ਜਾਣਗੇ ਆ ਜਿਹੜਾ ਮੈਂ ਨਾਮ ਜਪਿਆ, ਪਾ ਸੰਗ ਪਾਪ ਨਾ ਪੁੱਜਣੀ। ਭਾਈ ਗੁਰਦਾਸ ਜੀ ਕਹਿੰਦੇ ਦੇਖੋ ਗੁਰਮੁਖੋ, ਇੱਕ ਪੱਲੜੇ 'ਚ ਨਾਮ ਪਾਇਆ ਤੇ ਉਹਦੇ ਬਰਾਬਰ ਪਾਪ ਥੋੜ੍ਹਾ ਪੁੱਜ ਸਕਦੇ ਸੀ, ਨਾਮ ਭਾਰਾ ਹੀ ਰਹਿਣਾ ਹੁੰਦਾ ਹਮੇਸ਼ਾ, ਸਾਈ ਨਾਮ ਮੂਲ ਕੀਮ ਨਾ ਕੋਈ ਜਾਣ ਦੋ। ਪਾ ਸੰਗ ਪਾਪ ਨਾ ਪੁੱਜਣੀ, ਗੁਰਮੁਖ ਨਾਉ ਅਤੁੱਲ ਨਾ ਤੁਲਾਸੀ। ਕਹਿੰਦੇ ਗੁਰਮੁਖ ਦਾ ਜਪਿਆ ਹੋਇਆ ਨਾਉ ਇਹ ਅਤੁੱਲ ਹੈ, ਇਹਨੂੰ ਕੋਈ ਤੋਲ ਨਹੀਂ ਸਕਦਾ। ਜਦੋਂ ਉਹਨੇ ਇੱਕ ਬੰਨੇ ਉਹ ਪਾਇਆ, ਦੂਜੇ ਬੰਨੇ ਕਹਿੰਦਾ ਕੱਢ ਇਹਨਾਂ ਦੇ ਪਾਪ, ਇਸ ਬੰਨੇ ਪਾ ਕੇ ਛੁਟਕਾਰਾ ਕਰਾ ਇਹਨਾਂ ਦਾ, ਤਾਂ ਸਾਰੇ ਛੁੱਟ ਗਏ ਨਰਕੋਂ, ਛੁੱਟੇ ਜੀ ਜੰਤ। ਭਾਈ ਗੁਰਦਾਸ ਜੀ ਕਹਿੰਦੇ ਸਾਰੇ ਜੀ ਜੰਤ ਨਰਕ ਚੋਂ ਛੁੱਟ ਗਏ, ਨਰਕੀ ਖਾਲੀ ਹੋ ਗਿਆ ਸਾਰਾ, ਕਿਉਂਕਿ ਗੁਰਮੁਖ ਨਾਉ ਅਤੁੱਲ ਨਾ ਤੁਲਾਸੀ। ਗੁਰਮੁਖ ਦਾ ਜਪਿਆ ਹੋਇਆ ਨਾਮ ਅਤੁੱਲ ਹੁੰਦਾ, ਕੋਈ ਤੋਲ ਨਹੀਂ ਸਕਦਾ। ਉਹਨੇ ਆਖਿਆ ਤੋਲ ਕੇ ਕੱਢ ਇਹਦੇ ਬਦਲੇ ਕਿੰਨੇ ਨਿਕਲਦੇ ਨੇ, ਸਾਰੇ ਹੀ ਨਿਕਲ ਗਏ ਸਾਰੇ। ਤੇ ਫਿਰ ਵੀ ਜੇ ਕੋਈ ਆਖੇ ਨਹੀਂ ਜੀ ਹੁੰਦਾ ਹੀ ਨਹੀਂ ਜੀ, ਇਹ ਤੇ ਐਵੇਂ ਹੀ ਹੈ। ਨਾਨਕ ਬਿਨ ਨਾਵੇ ਜਮ ਮਾਰ ਸੀ। ਕਹਿੰਦੇ ਨਾਮ ਜਪੇ ਤੋਂ ਬਿਨਾਂ ਜਮਾਂ ਦੀ ਮਾਰ ਪੈਂਦੀ ਹੈ, ਜਮ ਮਾਰਦੇ ਨੇ, ਡਿਊਟੀ ਹੈ ਉਹਨਾਂ ਦੀ, ਕਿਉਂਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਹਰ ਬੰਦੇ ਨੂੰ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਫਲ ਮਿਲਦਾ। ਆਪਾਂ ਆਸਾ ਦੀ ਵਾਰ ਗੁਰਮੁਖ ਆਪਾਂ ਨੂੰ ਸੁਣਾ ਕੇ ਗਏ, ਤੇ ਉਸ ਵਿੱਚ ਮਹਾਰਾਜ ਦਾ ਬਚਨ ਹੈ, ਰੋਜ਼ ਆਸਾ ਦੀ ਵਾਰ 'ਚ ਆਉਂਦਾ, ਦੇਖੋ ਇਹੋ ਜਿੱਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ, ਜਿੱਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਏ। ਕਹਿੰਦੇ ਉਹ ਜਿਸ ਗੁਰੂ ਦੀ ਸੇਵਾ ਕੀਤੇ ਆ ਆਪਣਾ ਛੁਟਕਾਰਾ ਹੋ ਜਾਂਦਾ, ਆਪਾਂ ਨੂੰ ਸੁੱਖ ਮਿਲ ਜਾਂਦੇ ਆ, ਉਸ ਗੁਰੂ ਸਾਹਿਬ ਨੂੰ ਕਿਉਂ ਨਹੀਂ ਸੇਵਦੇ ਤੁਸੀਂ ਭਾਈ। ਤੇ ਫਿਰ ਕਹਿੰਦੇ ਜਿੱਤ ਕੀਤਾ ਪਾਈਏ ਆਪਣਾ, ਜੇ ਆਪਣੇ ਕੀਤੇ ਹੋਏ ਕਰਮ ਦਾ ਫਲ ਆਪ ਨੂੰ ਹੀ ਭੋਗਣਾ ਪੈਣਾ, ਤੇ ਫਿਰ ਕਹਿੰਦੇ ਮੰਦਾ ਮੂਲ ਨਾ ਕੀ ਚਾਹੀ, ਦੇ ਲੰਮੀ ਨਦਰ ਨਿਹਾਲੀ ਹੈ, ਫਿਰ ਕਾਹਤੋਂ ਮੰਦਾ ਕਰਨਾ ਭਾਈ। ਜਿੱਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਏ, ਕਹਿੰਦੇ ਫਿਰ ਉਹ ਪਾਪ ਕਿਉਂ ਕਰਨਾ, ਕਿਉਂ ਬੁਰੀ ਘਾਲ ਘਾਲਣੀ ਜੇ ਉਹਦਾ ਫਲ ਭੋਗਣਾ ਹੀ ਪੈਣਾ ਔਰ ਆਪ ਨੂੰ ਹੀ ਭੋਗਣਾ ਪੈਣਾ। ਜਿੱਤ ਕੀਤਾ ਪਾਈਏ ਆਪਣਾ ਸਕਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀ ਚਾਹੀ, ਦੇ ਲੰਮੀ ਨਦਰ ਨਿਹਾਲੀਏ, ਸਾਹਿਬ ਨਾਲ ਨਾ ਹਾਰੀਏ, ਤੇ ਵੇਹਾ ਪਾਸਾ ਢਾਲੀਏ, ਕਿਸ ਲਾਹੀ ਉੱਪਰ ਘਾਲੀਏ। ਕਹਿੰਦੇ ਲਾਹਾ ਖੱਟਣ ਵਾਲਾ ਕਰਮ ਕਰਨਾ ਚਾਹੀਦਾ, ਉਹ ਕਰਮ ਨਹੀਂ ਕਰਨਾ ਚਾਹੀਦਾ ਜਿਸ ਕਰਕੇ ਉਹਦਾ ਫਲ ਦੁੱਖ ਰੂਪ ਹੋ ਜਾਏ। ਹੁਣ ਇਹ ਮਹਾਰਾਜ ਦੇ ਬਚਨ ਨੇ। ਫਿਰ ਵੀ ਜੇ ਕੋਈ ਆਖੇ ਵੀ ਨਹੀਂ ਜੀ ਹੁੰਦਾ ਹੀ ਕੁਝ ਨਹੀਂ, ਅੱਗੇ ਕਿਹੜਾ ਕੁਝ ਹੈਗਾ, ਫਿਰ ਉਹਦੀ ਆਪਦੀ ਮਰਜ਼ੀ। ਨਾਨਕ ਬਿਨ ਨਾਵੇ ਜਮ ਮਾਰ ਸੀ। ਕਹਿੰਦੇ ਨਾਮ ਜਪੇ ਤੋਂ ਬਿਨਾਂ ਜਮਾਂ ਦੀ ਮਾਰ ਪੈਂਦੀ ਹੈ। ਅੰਤ ਗਿਆ ਪਛਤਾਏ। ਕਹਿੰਦੇ ਫਿਰ ਉਹ ਇੱਥੋਂ ਪਛਤਾ ਕੇ ਚਲੇ ਜਾਂਦੇ ਨੇ, ਅੰਤ ਨੂੰ ਪਛਤਾਉਂਦੇ ਪਛਤਾਉਂਦੇ ਤੁਰ ਜਾਂਦੇ, ਕਿਉਂਕਿ ਨਾਮ ਨਹੀਂ ਜਪਿਆ, ਸੰਗਤ ਨਹੀਂ ਕੀਤੀ, ਦਰਸ਼ਨ ਨਹੀਂ ਕੀਤੇ, ਭਾਵਨਾ ਨਹੀਂ ਰੱਖੀ। ਮਹੱਲਾ ਤੀਜਾ, ਇਸ ਜੱਗ ਮੈਂ ਪੁਰਖ ਏਕ ਹੈ। ਅਗਲੇ ਸ਼ਲੋਕ ਚ ਮਹਾਰਾਜ ਤੀਸਰੇ ਪਾਤਸ਼ਾਹ ਕਿਰਪਾ ਕਰਦੇ ਕਹਿੰਦੇ, ਸੰਸਾਰ ਤੇ ਪੁਰਖ ਤੇ ਗੁਰਮੁਖੋ ਏਕ ਹੀ। ਪੁਰਖ ਦੇ ਅਰਥ ਪੁਰਸ਼ ਵੀ ਹੁੰਦੇ ਔਰ ਪੁਰਖ ਦੇ ਅਰਥ ਨਰਕਾਂ ਤੋਂ ਰੱਖਣ ਵਾਲੇ ਨੂੰ ਵੀ ਕਹਿੰਦੇ। ਪੂ ਨਾਮ ਨਰਕਾਂ ਦਾ ਤੇ ਰੱਖ ਰੱਖਿਆ ਕਰਨ ਵਾਲਾ। ਕਹਿੰਦੇ ਨਰਕਾਂ ਤੋਂ ਰੱਖਿਆ ਕਰਨ ਵਾਲਾ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ। ਪੁਰਸ਼ ਸਰੂਪ ਵੀ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਜਿਹਨੇ ਸੰਸਾਰ ਸਾਰਾ ਸੰਸਾਰ ਪੈਦਾ ਕੀਤਾ। ਇਹ ਪਰਮਾਤਮਾ ਦੀ ਪੈਦਾ ਕੀਤੀ ਸ੍ਰਿਸ਼ਟੀ ਹੈ। ਇਸ ਜੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸੁਭਾਈ। ਕਹਿੰਦੇ ਬਾਕੀ ਸਾਰੀਆਂ ਇਸਤਰੀਆਂ ਹੀ ਨੇ, ਕਿਉਂਕਿ ਭਾਵੇਂ ਮਨੁੱਖਾ ਜਨਮ ਹੈ ਆਪਣੇ ਕੋਲ, ਇਹ ਸਰੀਰ ਪੁਰਸ਼ ਦਾ ਮਨੁੱਖਾ ਮਰਦ ਦਾ, ਪਰ ਫਿਰ ਵੀ ਜਦੋਂ ਆਪਾਂ ਅਧਿਆਤਮਕ ਅਰਥ ਕਰਦੇ ਹਾਂ, ਆਤਮਕ ਅਰਥ ਕਰਦੇ ਹਾਂ, ਭਾਵਨਾਤਮਕ ਅਰਥ ਕਰਦੇ, ਆਪਾਂ ਕਹਿੰਦੇ ਜੀਵ ਰੂਪ ਇਸਤਰੀ। ਕਿਉਂ ਜਿੰਦ ਨੂੰ ਸਦਾ ਇਸਤਰੀ ਆਖਿਆ, ਉਹ ਭਾਵੇਂ ਜਿੰਦ ਬੰਦੇ ਦੀ ਹੈ, ਮਰਦ ਦੀ ਹੈ ਜਾਂ ਇਸਤਰੀ ਦੀ ਹੈ, ਫਿਰ ਵੀ ਉਹ ਜਿੰਦ ਇਸਤਰੀ ਰੂਪੀ ਹੈ। ਇਸ ਜੱਗ ਮੈਂ ਪੁਰਖ ਹੈਗਾ ਔਰ ਸਗਲੀ ਨਾਰ ਸੁਭਾਈ। ਕਹਿੰਦੇ ਬਾਕੀ ਸਭ ਜੀਵ ਰੂਪ ਇਸਤਰੀਆਂ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੀਆਂ। ਸਭ ਘੱਟ ਭੋਗ ਵੈ ਅਲਿਪਤ ਰਹਿ। ਕਹਿੰਦੇ ਹੈਰਾਨੀ ਵਾਲੀ ਗੱਲ ਇਹ ਹੈ ਵੀ ਸਭ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਬੈਠਾ, ਪਰ ਫਿਰ ਵੀ ਨਿਰਲੇਪ ਹੈ। ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗਿਆ। ਕਹਿੰਦੇ ਜੋਗੀਆਂ ਅੰਦਰ ਵੀ ਪਰਮਾਤਮਾ, ਭੋਗੀਆਂ ਅੰਦਰ ਵੀ ਪਰਮਾਤਮਾ, ਗੁਰਮੁਖਾਂ ਅੰਦਰ ਵੀ ਆਪ ਹੈ, ਮਨਮੁਖਾਂ ਅੰਦਰ ਵੀ ਆਪ ਹੈ, ਪੁੰਨ ਕਰਨ ਵਾਲਿਆਂ ਦੇ ਅੰਦਰ ਵੀ ਉਹੀ ਤੇ ਪਾਪੀਆਂ ਅੰਦਰ ਵੀ ਉਹੀ, ਪਰ ਫਿਰ ਵੀ ਨਿਰਲੇਪ ਹੈ। ਪੁੰਨੀਆਂ ਦੇ ਅੰਦਰ ਉਹਨੂੰ ਪੁੰਨ ਕੋਈ ਨਹੀਂ, ਪਾਪੀਆਂ ਦੇ ਅੰਦਰ ਉਹਨੂੰ ਪਾਪ ਕੋਈ ਨਹੀਂ, ਦੁਖੀਆਂ ਦੇ ਅੰਦਰ ਉਹ ਦੁਖੀ ਨਹੀਂ ਹੈਗਾ ਤੇ ਸੁਖੀਆਂ ਦੇ ਅੰਦਰ ਉਹ ਸੁਖੀ ਨਹੀਂ, ਕਿਉਂਕਿ ਨਿਰਲੇਪ ਹੈ, ਪਰ ਹੈ ਸਾਰਿਆਂ ਦੇ ਅੰਦਰ। ਸਭ ਘੱਟ ਭੋਗ ਵੈ ਲਿਪਤ ਰਹਿ। ਕਹਿੰਦੇ ਸਾ ਘੱਟ ਹਿਰਦੇ ਨੂੰ ਕਹਿੰਦੇ ਸਭ ਘੱਟ ਭੋਗ, ਸਾਰਿਆਂ ਦੇ ਹਿਰਦੇ ਵਿੱਚ ਬੈਠਾ ਹੋਇਆ, ਉਹੀ ਦੇਖ ਰਿਹਾ, ਉਹੀ ਸੁਣ ਰਿਹਾ, ਉਹੀ ਸੁਣਾ ਰਿਹਾ, ਪਰ ਫਿਰ ਵੀ ਸਭ ਘੱਟ ਭੋਗ ਵੈ ਅਲਿਪਤ ਰਹਿ, ਹੈ ਨਿਰਲੇਪ ਫਿਰ ਵੀ ਉਹ। ਆਪਾਂ ਇਹ ਨਹੀਂ ਕਹਿ ਸਕਦੇ ਵੀ ਲਓ ਜੀ ਹੁਣ ਪਾਪੀ ਦੇ ਅੰਦਰ ਵੀ ਜੇ ਪਰਮਾਤਮਾ ਦੇ ਤਾਂ ਮਤਲਬ ਪਰਮਾਤਮਾ ਪਾਪੀ ਹੋ ਗਿਆ ਨਹੀਂ, ਕਹਿੰਦੇ ਉਹ ਤੇ ਨਿਰਲੇਪ ਹੈ, ਹੈ ਉਹਦੇ ਅੰਦਰ ਪਰ ਨਿਰਲੇਪ ਹੈ। ਪੁੰਨੀਆਂ ਅੰਦਰ ਵੀ ਹੈ ਪਰ ਪੁੰਨਾਂ ਤੋਂ ਵੀ ਨਿਰਲੇਪ ਹੈ, ਜਿਵੇਂ ਦਸਵੇਂ ਪਾਤਸ਼ਾਹ ਨੇ ਆਖਿਆ ਨਾ, ਹਨੇ ਕੋਟ ਵਿਪਰੰਗ ਨਹੀਂ ਪਾਪ ਤਾਕੂ, ਕਰੇ ਕੋਟ ਜਗੰਗ ਨਹੀਂ ਪੁੰਨ ਵਾਕੂ। ਕਹਿੰਦੇ ਬ੍ਰਹਮ ਗਿਆਨੀ ਕਰੋੜਾਂ ਕਤਲ ਕਰ ਦੇਵੇ ਤੇ ਉਹਨੂੰ ਪਾਪ ਨਹੀਂ ਹੁੰਦਾ, ਬ੍ਰਹਮ ਗਿਆਨੀ ਕਰੋੜਾਂ ਜੱਗ ਕਰ ਦੇਵੇ ਤੇ ਉਹਨੂੰ ਪੁੰਨ ਨਹੀਂ ਹੁੰਦਾ, ਭਾਵ ਉਹ ਪੁੰਨ ਪਾਪ ਤੋਂ ਉੱਪਰ ਚਲੇ ਜਾ। ਆਪਾਂ ਨੂੰ ਆਪਣੇ ਕਰਮਾਂ ਦਾ ਫਲ ਮਿਲਦਾ, ਆਮ ਜੀਵ ਨੂੰ ਉਹਦੇ ਕੀਤੇ ਹੋਏ ਪਾਪ ਪੁੰਨ ਦਾ ਫਲ ਮਿਲੇਗਾ, ਕਰਮੀ ਆਪੋ ਆਪਣੀ ਜਾਂ ਪੁੰਨੀ ਪਾਪੀ ਆਖਣ ਦਾ ਇਹ ਕਰ ਕਰਨਾ ਲਿਖ ਲਿਆ ਜਾ, ਪਰ ਬ੍ਰਹਮ ਗਿਆਨੀ ਦਾ ਕਰਮ ਗਤੀ ਮੁੱਕ ਚੁੱਕੀ ਹੁੰਦੀ। ਇਸ ਲਈ ਦਸਵੇਂ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਨੂੰ ਕੋਈ ਪਾਪ ਨਹੀਂ, ਕੋਈ ਪੁੰਨ ਨਹੀਂ, ਨਾ ਉਹਨੂੰ ਪੁੰਨ ਹੈ ਕੋਈ, ਨਾ ਉਹਨੂੰ ਪਾਪ ਹੈ। ਕਿਉਂ? ਕਿਉਂਕਿ ਉਹਨੂੰ ਕਰਮ ਦਾ ਫਲ ਭੋਗਣ ਲਈ ਆਉਣਾ ਨਹੀਂ ਪੈਣਾ, ਉਹਨੇ ਵਾਪਸ ਆਉਣਾ ਹੀ ਨਹੀਂ ਵੀ ਮੁੜ ਕੇ ਉਹ ਪਾਪ ਕਰਮ ਦਾ ਫਲ ਭੋਗੇ ਜਾਂ ਪੁੰਨ ਕਰਮ ਦਾ ਫਲ ਭੋਗੇ, ਨਾ ਉਹਨੂੰ ਪੁੰਨਾਂ ਦਾ ਅਸਰ ਹੈ ਨਾ ਪਾਪਾਂ ਦਾ, ਇਹ ਦਸਵੇਂ ਪਾਤਸ਼ਾਹ ਦੇ ਬਚਨ ਨੇ। ਹਨੇ ਕੋਟ ਵਿਪਰੰਗ, ਵਿਪਰ ਕਹਿੰਦੇ ਬ੍ਰਾਹਮਣ ਨੂੰ, ਕਹਿੰਦੇ ਬ੍ਰਾਹਮਣ ਮਾਰਨ ਦਾ ਬੜਾ ਪਾਪ ਲੱਗਦਾ ਮੰਨਿਆ ਜਾਂਦਾ ਸੀ, ਗਊ ਮਾਰ ਦਿੱਤੀ, ਬ੍ਰਾਹਮਣ ਮਾਰ ਦਿੱਤਾ, ਗਰੀਬ ਮਾਰ ਦਿੱਤਾ, ਇਹਦਾ ਬੜਾ ਪਾਪ ਮੰਨਦੇ ਸੀ। ਮਹਾਰਾਜ ਕਹਿੰਦੇ ਭਾਵੇਂ ਕਰੋੜਾਂ ਬ੍ਰਾਹਮਣ ਮਾਰ ਦੇਵੇ ਬ੍ਰਹਮ ਗਿਆਨੀ, ਉਹਨੂੰ ਕੋਈ ਪਾਪ ਨਹੀਂ। ਕਰੇ ਕੋਟ ਜਗੰਗ, ਇੱਕ ਜੱਗ ਦਾ ਹੀ ਅਸਮੇਧ ਜੱਗ ਦਾ, ਇੱਕ ਦਾ ਕਹਿੰਦੇ ਬਹੁਤ ਫਲ ਹੁੰਦਾ। ਦਸਵੇਂ ਪਾਤਸ਼ਾਹ ਕਹਿੰਦੇ ਭਾਵੇਂ ਬ੍ਰਹਮ ਗਿਆਨੀ ਕਰੋੜਾਂ ਅਸਮੇਧ ਜੱਗ ਕਰ ਲਏ, ਉਹਨੂੰ ਪੁੰਨ ਵੀ ਕੋਈ ਨਹੀਂ ਹੁੰਦਾ, ਨਾ ਉਹਨੂੰ ਪਾਪ ਹੈ ਨਾ ਪੁੰਨ। ਕਿਉਂ? ਕਿਉਂਕਿ ਉਹਨੇ ਮੁਣੇ ਮੁਣੇ ਫਲ ਭੋਗਣ ਆਉਣਾ ਹੀ ਨਹੀਂ ਹੈ, ਇਸ ਲਈ ਉਹਨੂੰ ਇਸੇ ਤਰ੍ਹਾਂ ਪਰਮਾਤਮਾ ਨੂੰ ਨਿਰਲੇਪ ਕਹਿੰਦੇ। ਸਭ ਘੱਟ ਭੋਗ ਵੈ ਅਲਿਪਤ ਰਹੇ, ਅਲਿਪਤ ਦਾ ਅਰਥ ਹੁੰਦਾ ਨਿਰਲੇਪ, ਭਾਵੇਂ ਉਹ ਪੁੰਨੀਆਂ ਅੰਦਰ ਹੈ ਪਾਪੀਆਂ ਅੰਦਰ ਹੈ, ਪਰ ਉਹ ਨਿਰਲੇਪ ਹੈ, ਹੈ ਤਾਂ ਸਾਰਿਆਂ ਦੇ ਅਲੱਖ ਨਾ ਲੱਖਣਾ ਜਾਈ। ਬਸ ਕਹਿੰਦੇ ਆਹੀ ਉਹਦੀ ਕਲਾ ਸਾਡੀ ਸਮਝ ਤੋਂ ਪਰੇ ਹੈ। ਅਲੱਖ ਉਹਨੂੰ ਕਹਿੰਦੇ, ਲੱਖਣਾ ਹੁੰਦਾ ਜਾਣਨਾ, ਅਲੱਖ ਹੁੰਦਾ ਜਿਹਨੂੰ ਆਪਾਂ ਜਾਣ ਨਾ ਸਕੀਏ, ਆਪਣੀ ਅਕਲ ਕਰਕੇ ਨਾ ਜਾਣ ਸਕੀਏ, ਆਪਣੀ ਸਿਆਣਪ ਕਰਕੇ, ਆਪਣੀ ਬੁੱਧੀ ਕਰਕੇ ਜਿਹਨੂੰ ਆਪਾਂ ਸਮਝ ਨਾ ਸਕੀਏ, ਉਹਨੂੰ ਕਹਿੰਦੇ ਅਲੱਖ। ਇਹ ਗੱਲ ਕਹਿੰਦੇ ਸਾਡੀ ਸਮਝ ਤੋਂ ਬਾਹਰ ਹੈ ਵੀ ਜੇ ਸਾਰਿਆਂ ਅੰਦਰ ਉਹ ਆਪ ਹੀ ਹੈ ਤੇ ਫਿਰ ਕੋਈ ਪੁੰਨੀ ਕੋਈ ਪਾਪੀ ਕਿਉਂ? ਜੋ ਸਾਰਿਆਂ ਅੰਦਰ ਆਪ ਫਿਰ ਨਿਰਲੇਪ ਕਿਵੇਂ? ਇਵੇਂ ਹੀ ਨਿਰਲੇਪ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਚੰਗੇ ਮੰਦੇ ਸਾਰਿਆਂ ਥਾਵਾਂ ਤੇ ਪੈਣਗੇ। ਸੂਰਜ ਦੀ ਕਿਰਨ ਗੰਦਗੀ ਤੇ ਵੀ ਪੈਂਦੀ ਹੈ ਚੰਦਨ 'ਤੇ ਵੀ ਪੈਂਦੀ ਹੈ ਪਰ ਕਿਰਨ ਨਿਰਲੇਪ ਹੁੰਦੀ, ਉਹਨੂੰ ਕੋਈ ਫਰਕ ਨਹੀਂ। ਸੂਰਜ ਦੀ ਕਿਰਨ, ਸੂਰਜ ਦਾ ਤੇਜ ਮੈਲਾ ਨਹੀਂ ਹੁੰਦਾ, ਇਵੇਂ ਹੀ ਪਰਮਾਤਮਾ ਸਾਰਿਆਂ ਦੇ ਅੰਦਰ ਹੈ ਪਰ ਨਿਰਲੇਪ। ਜਿਵੇਂ ਨਾਵੇਂ ਪਾਤਸ਼ਾਹ ਨੇ ਬਜਾਂਗੇ ਨਾ, ਕਾਹੇ ਰੇ ਬਨ ਖੋਜਣ ਜਾਈ, ਸਰਬਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਸਰਬਨਵਾਸੀ ਸਦਾ ਅਲੇਪਾ, ਕਹਿੰਦੇ ਸਾਰਿਆਂ 'ਚ ਵੱਸਦਾ ਹੈ ਪਰ ਫਿਰ ਵੀ ਸਾਰਿਆਂ 'ਚ ਵੱਸਦਾ ਨਿਰਲੇਪ ਹੈ। ਕਿਸੇ ਪਾਪੀ ਪੁੰਨੀ ਦੀ ਲਪਾਏ ਮਾਣਗੀ ਉਹਨੂੰ ਨਹੀਂ ਹੈਗੀ, ਸਭ ਦੇ ਅੰਦਰ ਜੋਤ ਉਹਦੀ ਹੈ ਲੇਕਿਨ ਫਿਰ ਵੀ ਉਹ ਨਿਰਲੇਪ ਹੈ। ਸਰਬਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ, ਕਹਿੰਦੇ ਉਹ ਤੇਰੇ ਨਾਲ ਵੀ ਸਮਾਇਆ ਹੋਇਆ, ਉਹ ਸਾਰਿਆਂ 'ਚ ਉਹੀ ਹੈ ਪਰ ਨਿਰਲੇਪ ਹੈ। ਕਿਵੇਂ? ਮੁਕਰ ਮਾਹੇ ਜੈਸੇ ਸ਼ਾਹੀ ਪੋਪ ਮੱਧ ਜੋ ਬਾਸ ਬਸਤ ਹੈ ਮੁਕਰ ਮਾਹੇ। ਕਮਾਲ ਦਾ ਪ੍ਰਮਾਣ ਨਾਵੇਂ ਪਾਤਸ਼ਾਹ ਨੇ ਦਿੱਤਾ, ਕਹਿੰਦੇ ਏਦਾਂ ਪਰਮਾਤਮਾ ਨਿਰਲੇਪ ਹੈ ਪਾਪੀਆਂ ਪੁੰਨਿਆਂ ਦੇ ਅੰਦਰ ਹੁੰਦਿਆਂ ਹੋਇਆਂ ਵੀ। ਮੁਕਰ ਮਾਹੇ ਜੈਸੇ ਸ਼ਾਹੀ, ਮੁਕਰ ਕਹਿੰਦੇ ਸ਼ੀਸ਼ੇ ਨੂੰ ਤੇ ਸ਼ਾਹੀ ਹੁੰਦੀ ਪਰਛਾਵਾਂ। ਜਿਵੇਂ ਆਪਾਂ ਸ਼ੀਸ਼ੇ 'ਚ ਵੇਖਦੇ ਹਾਂ ਤੇ ਆਪਣਾ ਪਰਛਾਵਾਂ ਆਪਾਂ ਨੂੰ ਦਿਸਦਾ, ਆਪਣੀ ਸੂਰਤ ਦਿਸਦੀ, ਆਪਣੀ ਸ਼ਕਲ ਦੇਖਣ ਲਈ ਆਪਾਂ ਸ਼ੀਸ਼ੇ ਸਾਹਮਣੇ ਜਾਂਦੇ। ਕਹਿੰਦੇ ਜਿਹੜਾ ਸਰੀਰ, ਜਿਹੜਾ ਸਰੂਪ, ਜਿਹੜੀ ਪਰਛਾਈ ਆਪਾਂ ਨੂੰ ਸ਼ੀਸ਼ੇ 'ਚ ਦਿਸ ਰਹੀ ਹੁੰਦੀ ਉਹ ਨਿਰਲੇਪ ਹੁੰਦੀ ਹੈ। ਜਿਹੜਾ ਸਰੀਰ ਸ਼ੀਸ਼ੇ ਦੇ ਸਾਹਮਣੇ ਜਾ ਕੇ ਖੜਦਾ, ਉਸ ਸਰੀਰ ਨੂੰ ਦੁੱਖ ਹੋ ਸਕਦਾ, ਸੁੱਖ ਹੋ ਸਕਦਾ, ਕੋਈ ਸੱਟ ਲੱਗੀ ਹੋ ਸਕਦੀ, ਉਹਦੇ 'ਚ ਦਰਦ ਹੋ ਸਕਦੀ, ਪਰ ਜਿਹੜੀ ਪਰਛਾਈ ਸ਼ੀਸ਼ੇ 'ਚ ਉਹਨੂੰ ਆਪਣੀ ਦਿਸ ਰਹੀ ਉਹਨੂੰ ਕੋਈ ਦੁੱਖ ਨਹੀਂ ਹੁੰਦਾ, ਉਹਨੂੰ ਕੋਈ ਸੁੱਖ ਨਹੀਂ। ਸ਼ੀਸ਼ੇ ਅੰਦਰ ਦਿਸਣ ਵਾਲੀ ਪਰਛਾਈ ਜਿਵੇਂ ਨਿਰਲੇਪ ਹੈ, ਇਵੇਂ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਸਭ ਦੇ ਅੰਦਰ ਹੈ ਪਰ ਨਿਰਲੇਪ। ਪੋਹ ਮੱਧ ਜੋ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਸਰ। ਪੋਹ ਮੱਧ ਜਿਵੇਂ ਫੁੱਲਾਂ 'ਚ ਵਾਸ਼ਨਾ ਵੱਸਦੀ, ਫੁੱਲ ਵਿੱਚ ਵਸਣ ਵਾਲੀ ਸੁਗੰਧੀ ਨਿਰਲੇਪ ਹੈ। ਸ਼ੀਸ਼ੇ 'ਚ ਵਸਣ ਵਾਲੀ ਪਰਛਾਈ ਜਿਵੇਂ ਨਿਰਲੇਪ ਹੈ। ਪਾਣੀ ਵਿੱਚ ਆਪਾਂ ਨੂੰ ਆਪਣਾ ਪਰਛਾਵਾਂ ਦਿਸੇ, ਜੋ ਪਾਣੀ ਵਿੱਚ ਆਪਾਂ ਨੂੰ ਆਪਣੀ ਸ਼ਕਲ ਦਿਸਦੀ ਪਈ ਹੈ ਉਹ ਨਿਰਲੇਪ ਹੁੰਦੀ। ਦੁੱਖ ਬਾਹਰਲੇ ਨੂੰ ਹੁੰਦਾ, ਸ਼ੀਸ਼ੇ ਦੇ ਅੰਦਰ ਦਿਸਣ ਵਾਲੀ ਪਰਛਾਈ ਨੂੰ ਕੋਈ ਦੁੱਖ ਨਹੀਂ ਹੁੰਦਾ, ਉਹਨੂੰ ਸੁੱਖ ਵੀ ਕੋਈ ਨਹੀਂ। ਸਭ ਘੱਟ ਭੋਗ ਹੈ ਅਲਿਪਤ ਹੈ ਅਲੱਖ ਨਾ ਲੱਖਣਾ ਜਾਈ। ਕਹਿੰਦੇ ਇਸੇ ਕਰਕੇ ਉਸ ਪਰਮਾਤਮਾ ਨੂੰ ਅਲੱਖ ਕਹਿੰਦੇ ਨੇ ਜਿਹੜਾ ਸਾਡੀ ਅਕਲ ਕਰਕੇ ਨਹੀਂ ਜਾਣਿਆ ਜਾਂਦਾ, ਆਪਾਂ ਬੁੱਧੀ ਕਰਕੇ ਨਹੀਂ ਜਾਣ ਸਕਦੇ ਸਾਰਾ ਕੁਝ ਪਰਮਾਤਮਾ ਦਾ। ਸਾਡੀ ਅਕਲ 'ਚ ਤਾਂ ਇਹ ਵੀ ਨਹੀਂ ਆਉਂਦਾ ਵੀ ਅਕਾਲ ਪੁਰਖ ਵਾਹਿਗੁਰੂ ਇਕੱਲੇ ਇਕੱਲੇ ਜੀਵ ਦੇ ਲੇਖਾਂ ਦਾ ਲੇਖਾ ਜੋਖਾ, ਉਹਦੇ ਕਰਮਾਂ ਦਾ ਰੱਖ ਕਿਵੇਂ ਲੈਂਦਾ ਉਹ? ਕਿੰਨੇ ਜੀਵ ਪੈਦਾ ਕੀਤੇ ਨੇ, ਸਿਰਫ ਮਨੁੱਖਾ ਜਨਮ ਹੀ 6 ਅਰਬ ਤੋਂ ਉੱਪਰ ਤੁਰਿਆ ਫਿਰਦਾ, ਫਿਰ ਕਿੰਨੇ ਪਸ਼ੂ, ਕਿੰਨੇ ਪੰਛੀ, ਕਿੰਨੇ ਕੀੜੇ ਮਕੌੜੇ, ਕੀ ਕੁਝ ਪਰਮਾਤਮਾ ਨੇ ਬਣਾਇਆ ਤੇ ਸਾਰਾ ਕੁਝ ਉਹਦੇ ਧਿਆਨ 'ਚ ਹੈ। ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ। ਮਹਾਰਾਜ ਕਹਿੰਦੇ ਖਸਮ ਦੀ ਨਜ਼ਰ ਵਿੱਚ ਇੱਕ ਕੀੜਾ ਵੀ ਹੁੰਦਾ ਵੀ ਉਹ ਕਿੱਥੋਂ ਕੀ ਖਾਵੇਗਾ, ਉਹਦਾ ਵੀ ਰਿਜਕ ਪਰਮਾਤਮਾ ਨੇ ਬਣਾਇਆ ਹੋਇਆ, ਪਰ ਆਪਾਂ ਨਹੀਂ ਜਾਣ ਸਕਦੇ ਵੀ ਕਿਵੇਂ ਚੱਲਦਾ ਇਹ ਸਾਰਾ ਕੁਝ। ਇਸੇ ਕਰਕੇ ਕਹਿੰਦੇ ਅਲੱਖ ਨਾ ਲੱਖਣਾ ਜਾਈ, ਅਕਲ ਕਰਕੇ ਨਹੀਂ ਆਪਾਂ ਪਰਮਾਤਮਾ ਨੂੰ ਸਮਝ ਸਕਦੇ ਵੀ ਇਹ ਸਾਰਾ ਸਿਸਟਮ ਉਹਦਾ ਕਿਵੇਂ ਚੱਲਦਾ ਪਿਆ, ਕਿਵੇਂ ਹਰੇਕ ਦੇ ਕਰਮ ਦਾ ਲੇਖਾ ਜੋਖਾ ਰੱਖ ਲੈਂਦਾ ਉਹ, ਕਿਵੇਂ ਆਪਾਂ ਕੋਈ ਵੀ ਕਰਮ ਉਹਦੇ ਤੋਂ ਛੁਪਾ ਨਹੀਂ ਸਕਦੇ। ਇਹ ਸਾਡੀ ਸਮਝ ਤੋਂ ਪਰੇ ਹੈ। ਪੂਰੇ ਗੁਰਵੇ ਖਾਲਿਆ ਸਭ ਦੇ ਸੋਝੀ ਪਾਈ। ਫਿਰ ਆਖਿਆ ਮਹਾਰਾਜ ਕਿਸੇ ਨੂੰ ਨਹੀਂ ਇਸ ਗੱਲ ਦੀ ਸਮਝ ਆਉਂਦੀ ਵੀ ਕਿਵੇਂ ਚੱਲਦਾ ਸਿਸਟਮ ਪਰਮਾਤਮਾ ਦਾ, ਕੋਈ ਵੀ ਨਹੀਂ ਸਮਝ ਸਕਦਾ। ਮਹਾਰਾਜ ਕਹਿੰਦੇ ਨੇ ਕੁਝ ਕੁ ਬੰਦੇ ਸਮਝ ਲੈਂਦੇ। ਪੂਰਾ ਗੁਰਵੇ ਖਾਲਿਆ, ਗੁਰੂ ਪੂਰਾ ਗੁਰੂ ਕਿਰਪਾ ਕਰਕੇ ਵਿਖਾਲ ਦਿੰਦਾ ਹੈ ਵੀ ਇਹ ਸਾਰਾ ਕਿਵੇਂ ਚੱਲਦਾ ਪਿਆ ਪ੍ਰਬੰਧ। ਪਰ ਕਿਹਨਾਂ ਨੂੰ? ਸ਼ਬਦੇ ਸੋਝੀ ਪਾਈ, ਜਿਨ੍ਹਾਂ ਨੇ ਸ਼ਬਦ ਦਾ ਅਭਿਆਸ ਕਰਕੇ ਬ੍ਰਹਮ ਗਿਆਨ ਪ੍ਰਾਪਤ ਕੀਤਾ ਉਹਨਾਂ ਨੂੰ ਸੋਝੀ ਹੋ ਜਾਂਦੀ ਵੀ ਅਸਲ ਵਿੱਚ ਇਹ ਬ੍ਰਹਮ ਕਿਵੇਂ ਚਲਾ ਰਿਹਾ ਸਾਰਾ ਕੁਝ। ਕਿਉਂ? ਕਿਉਂਕਿ ਬ੍ਰਹਮ ਦੇ ਗਿਆਨੀ ਹੋ ਜਾਂਦੇ ਨਾ ਉਹ, ਉਹਨਾਂ ਨੂੰ ਗਿਆਨ ਹੋ ਜਾਂਦਾ ਬ੍ਰਹਮ ਦੇ ਬਾਰੇ ਪੂਰਾ। ਸਿਰਫ ਉਹ ਆਤਮ ਗਿਆਨੀ ਨੂੰ, ਬ੍ਰਹਮ ਗਿਆਨੀ ਨੂੰ, ਪੂਰੇ ਗੁਰੂ ਦਾ ਸ਼ਬਦ ਜਿਹਨੇ ਕਮਾ ਕੇ ਅਵਸਥਾ ਪ੍ਰਾਪਤ ਕੀਤੀ, ਸਿਰਫ ਉਹਨੂੰ ਪਤਾ ਹੁੰਦਾ ਪਰਮਾਤਮਾ ਦੀ ਸਮਰੱਥਾ ਦਾ। ਆਮ ਆਦਮੀ ਨੂੰ ਸਮਝ ਨਹੀਂ ਆਉਂਦੀ ਕਿਵੇਂ ਚੱਲਦਾ ਪਿਆ ਇਹ ਸਾਰਾ ਕੁਝ, ਉਹਨਾਂ ਨੂੰ ਸੋਝੀ ਹੁੰਦੀ। ਹੁਣ ਸਿਰਫ ਭੀਖਣ ਸ਼ਾਹ ਨੂੰ ਪਤਾ ਸੀ ਵੀ ਅੱਜ 10ਵੇਂ ਪਾਤਸ਼ਾਹ ਦਾ ਅਵਤਾਰ ਹੋ ਗਿਆ ਪਟਨਾ ਸਾਹਿਬ, ਬਾਕੀ ਲੱਖਾਂ ਲੋਕ ਤੁਰੇ ਫਿਰਦੇ ਸੀ। ਕਿਸੇ ਨੂੰ ਨਹੀਂ ਪਤਾ, ਬਾਕੀ ਲੋਕਾਂ ਨੂੰ ਨਹੀਂ ਸੀ ਪਤਾ ਵੀ ਅੱਜ ਕੀ ਘਟਨਾ ਵਾਪਰੀ। ਆਪਾਂ ਨੂੰ ਵੀ ਕੋਈ ਪਤਾ ਨਹੀਂ ਵੀ ਇਸ ਸ਼ਹਿਰ ਤੋਂ ਪਰੇ ਹੁਣ ਇਸ ਸਮੇਂ ਕੀ ਹੋ ਰਿਹਾ, ਆਪਾਂ ਨੂੰ ਕੋਈ ਪਤਾ ਨਹੀਂ। ਪਰ ਜਿਨ੍ਹਾਂ ਨੂੰ ਮਹਾਰਾਜ ਨੇ ਅੰਦਰਲਾ ਗਿਆਨ ਬਖਸ਼ਿਆ ਹੁੰਦਾ, ਉਹਨੂੰ ਪਤਾ ਹੁੰਦਾ ਕਿੱਥੇ ਕੀ ਹੋ ਰਿਹਾ, ਸਭ ਪਤਾ ਹੁੰਦਾ। ਭੀਖਣ ਸ਼ਾਹ ਨੂੰ ਪਤਾ ਸੀ ਅੱਜ ਹੁਣ ਮਹਾਰਾਜ ਦਾ ਅਵਤਾਰ ਹੋ ਗਿਆ ਪਟਨਾ ਸਾਹਿਬ, ਉਹਨੇ ਤਾਂ ਕਰਕੇ ਮੱਥਾ ਚੜ੍ਹਦੇ ਨੂੰ ਟੇਕ ਦਿੱਤਾ। ਉਹਨੂੰ ਕਹਿੰਦੇ ਬ੍ਰਹਮ ਗਿਆਨੀ, ਉਹਨੂੰ ਸਭ ਪਤਾ ਹੁੰਦਾ ਕਿੱਥੇ ਕੀ ਹੋ ਰਿਹਾ, ਕਿਉਂਕਿ ਜਦੋਂ ਮਨ ਜੋਤ ਸਰੂਪ ਵਿੱਚ ਭੇਦ ਹੋ ਜਾਂਦਾ ਫਿਰ ਉਹ ਕਬੀਰ ਸਾਹਿਬ ਕਹਿੰਦੇ ਨੇ ਤਾਂ ਤੀਨ ਲੋਕ ਕੀ ਬਾਤਾਂ ਕਹੇ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੇ ਜਾਂ ਓਨ ਮਨ ਰਹੇ ਤਾਂ ਤੀਨ ਲੋਕ ਕੀ ਬਾਤਾਂ ਕਹੇ। ਕਬੀਰ ਸਾਹਿਬ ਕਹਿੰਦੇ ਜਦੋਂ ਇਹ ਮਨ ਲੈ ਹੋ ਜਾਂਦਾ ਨਾ ਅਕਾਲ ਪੁਰਖ ਵਾਹਿਗੁਰੂ ਵਿੱਚ, ਫਿਰ ਤਿੰਨਾਂ ਲੋਕਾਂ ਦਾ ਦੱਸਣ ਲੱਗ ਪੈਂਦਾ ਗੱਲਾਂ ਕਿੱਥੇ ਕੀ ਹੋ ਰਿਹਾ। ਫਿਰ ਸੋਝੀ ਆ ਜਾਂਦੀ ਸਿਰਫ ਉਹਨਾਂ ਨੂੰ ਜਿਨ੍ਹਾਂ ਤੇ ਮਹਾਰਾਜ ਕਿਰਪਾ ਕਰਕੇ ਸ਼ਬਦ ਦੇ ਅਭਿਆਸੀ ਬਣਾ ਕੇ ਆਤਮ ਗਿਆਨ ਬਖਸ਼ਦਾ, ਨਹੀਂ ਤੇ ਕਹਿੰਦੇ ਆਪਣੀ ਅਕਲ ਕਰਕੇ ਪਰਮਾਤਮਾ ਨਹੀਂ ਜਾਣਿਆ ਜਾਂਦਾ। ਗੁਰਮੁਖੋ ਸਭ ਘਾਟ ਭੋਗ ਹੋਇਆ ਲਿਪਤ ਰਹਿਆ ਲੱਖਣਾ ਲੱਖਣਾ ਜਾਈ, ਗੁਰਪੂਰੇ ਵਿਖਾਲਿਆ ਸ਼ਬਦੇ ਸੋਝੀ ਪਾਈ। ਸ਼ਬਦ ਦੇ ਅਭਿਆਸ ਕਰਕੇ ਕਹਿੰਦੇ ਇਸ ਗੱਲ ਦੀ ਸੋਝੀ ਆ ਜਾਂਦੀ। ਫਿਰ ਕਿੰਨਾ ਸਮਰੱਥ ਹੈ ਪਰਮਾਤਮਾ, ਪੁਰਖ ਹੈ ਸੇਵੈ ਸੇ ਪੁਰਖ ਹੋਵੇ, ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੂੰ ਸੇਵਣ ਵਾਲੇ ਅਕਾਲ ਪੁਰਖ ਵਾਹਿਗੁਰੂ ਦਾ ਹੀ ਰੂਪ ਹੋ ਜਾਂਦੇ, ਪਰਮਾਤਮਾ ਨੂੰ ਜਪਣ ਵਾਲੇ ਪਰਮਾਤਮਾ ਵਿੱਚ ਹੀ ਅਭੇਦ ਹੋ ਜਾਂਦੇ ਨੇ, ਉਸੇ ਦਾ ਹੀ ਸਰੂਪ ਹੋ ਜਾਣਗੇ। ਪੁਰਖ ਹੈ ਸੇਵੈ ਸੇ ਪੁਰਖ ਹੋਵੇ, ਜਿਹਨੇ ਹਉਮੈ ਸ਼ਬਦ ਜਲਾਈ, ਕਹਿੰਦੇ ਜਿਹਨਾਂ ਨੇ ਸ਼ਬਦ ਦੇ ਅਭਿਆਸ ਨਾਲ ਬ੍ਰਹਮ ਅਗਨੀ ਨਾਲ ਆਪਣੀ ਹਉਮੈ ਸਾੜ ਲਈ, ਉਹ ਅਕਾਲ ਪੁਰਖ ਨੂੰ ਜਪਣ ਵਾਲੇ ਅਕਾਲ ਪੁਰਖ ਵਾਹਿਗੁਰੂ ਦਾ ਹੀ ਰੂਪ ਹੋ ਜਾਂਦੇ। ਜਿਵੇਂ ਨਾਮ ਜਪਣ ਵਾਲਿਆਂ ਦੀ ਬਾਬਤ ਮਹਾਰਾਜ ਨੇ ਆਖਿਆ ਨਾ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਪਹਿਲਾਂ ਪ੍ਰਸ਼ਨ ਕੀਤਾ ਮਹਾਰਾਜ ਨੇ, ਆਪ ਹੀ ਸਵਾਲ ਕੀਤਾ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਜਿਨ੍ਹਾਂ ਨੂੰ ਨਾਮ ਕਦੇ ਨਹੀਂ ਵਿਸਰਦਾ ਉਹ ਕਿੱਦਾਂ ਦੇ ਹੁੰਦੇ। ਫਿਰ ਆਪ ਹੀ ਜਵਾਬ ਦਿੰਦੇ, ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਕਹਿੰਦੇ ਸਾਈਂ ਵਰਗੇ ਹੀ ਹੁੰਦੇ, ਮਾਸਾ ਭੇਦ ਨਾ ਜਾਣੋ ਤੁਸੀਂ, ਉਹਨਾਂ 'ਚ ਤੇ ਪਰਮਾਤਮਾ 'ਚ ਕੋਈ ਫਰਕ ਨਾ ਸਮਝੋ। ਜਿਵੇਂ ਕਬੀਰ ਸਾਹਿਬ ਕਹਿੰਦੇ ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣੇ, ਕਹਿੰਦੇ ਪਰਮਾਤਮਾ ਤੇ ਕਬੀਰ ਹੁਣ ਏਦਾਂ ਇੱਕ ਰੂਪ ਹੋ ਗਏ ਨੇ, ਕੋਈ ਪਛਾਣ ਕੇ ਦੱਸ ਹੀ ਨਹੀਂ ਸਕਦਾ ਇਹਨਾਂ 'ਚੋਂ ਪਰਮਾਤਮਾ ਕੌਣ ਹੈ ਕਬੀਰ ਕੌਣ ਹੈ, ਇੱਕ ਰੂਪ ਹੀ ਹੋ ਜਾਂਦੇ। ਹਰ ਹਰ ਜਾਨ ਦੁਈ ਏਕ ਹੈ, ਕਹਿੰਦੇ ਹਰੀ ਤੇ ਹਰੀ ਦਾ ਜਾਨ ਉਸ ਅਵਸਥਾ 'ਚ ਜਾ ਕੇ ਦੋਵੇਂ ਇੱਕ ਹੀ ਹੋ ਜਾਂਦੇ। ਪੁਰਖ ਹੈ ਸੇਵਾ ਸੇ ਪੁਰਖ ਹੋਵੇ, ਅਕਾਲ ਪੁਰਖ ਨੂੰ ਜਪਣ ਵਾਲੇ ਅਕਾਲ ਪੁਰਖ ਦਾ ਹੀ ਰੂਪ ਹੋ ਜਾਂਦੇ। ਜਿਨੀ ਹਉਮੈ ਸ਼ਬਦ ਜਲਾਈ, ਕਿਉਂ? ਕਿਉਂਕਿ ਅੰਦਰੋਂ ਹਉਮੈ ਜਿਹੜੀ ਮੈਂ ਸੀ ਹੰਕਤਾ ਆਪਣੀ ਪਰਮਾਤਮਾ ਨੂੰ ਬ੍ਰਹਮ ਕੋਟੀ 'ਚੋਂ ਜੀਵ ਕੋਟੀ 'ਚ ਜਿਹੜੀ ਸਾਨੂੰ ਅਨੁਭਵ ਕਰਵਾਉਂਦੀ ਉਹ ਹੰਕਤਾ ਖਤਮ ਹੋ ਗਈ, ਹਉਮੈ ਮੁੱਕ ਗਈ। ਤਿਸਕਾ ਸਰੀਕ ਕੋ ਨਹੀਂ, ਕਹਿੰਦੇ ਫਿਰ ਐਸੇ ਬ੍ਰਹਮ ਗਿਆਨੀ ਦਾ ਕੋਈ ਸਰੀਕ ਨਹੀਂ, ਭਾਵ ਸਰੀਕਾਂ ਨਹੀਂ ਕਰ ਸਕਦਾ ਉਹਦੇ ਨਾਲ ਕੋਈ, ਰੱਬ ਨਾਲ ਕਿਸੇ ਨੇ ਕੀ ਸਰੀਕਾ ਕਰ ਲੈਣਾ ਹੁੰਦਾ, ਇਸੇ ਤਰ੍ਹਾਂ ਬ੍ਰਹਮ ਗਿਆਨੀ ਨਾਲ ਵੀ ਨਹੀਂ ਕੋਈ ਕਰ ਸਕਦਾ। ਤਿਸਕਾ ਸਰੀਕ ਕੋ ਨਹੀਂ, ਨਾ ਕੋ ਕੰਟਕ ਵੈਰਾਈ, ਕਹਿੰਦੇ ਨਾ ਉਹਨੂੰ ਕੋਈ ਦੁੱਖ ਦੇਣ ਵਾਲਾ ਵੈਰੀ ਹੁੰਦਾ ਜਿਹੜਾ ਉਹਨੂੰ ਦੁਖੀ ਕਰ ਸਕੇ। ਜਿਵੇਂ ਪੰਜਵੇਂ ਪਾਤਸ਼ਾਹ ਜੀ ਨੂੰ ਦੁੱਖ ਦੇ ਰਹੇ ਨੇ, ਤੱਤੀ ਤਵੀ 'ਤੇ ਬਿਠਾਇਆ, ਸੀਸ ਵਿੱਚ ਤੱਤਾ ਰੇਤਾ ਪਾਉਂਦੇ ਪਏ ਨੇ, ਉਬਲਦੀ ਦੇਗ 'ਚ ਬਿਠਾਇਆ, ਪਰ ਫਿਰ ਵੀ ਪੰਜਵੇਂ ਪਾਤਸ਼ਾਹ ਕਹਿੰਦੇ ਸਭ ਕੋ ਮੀਤ ਹਨ ਹਮ ਆਪਣ ਕੀ ਨਾ ਹਮ ਸਭਨਾ ਕੇ ਸਾਜਨ, ਨਾ ਕੋ ਮੇਰਾ ਦੁਸ਼ਮਣ ਰਿਹਾ ਨਾ ਹਮ ਕਿਸ ਕੇ ਵੈਰਾਈ। ਮਹਾਰਾਜ ਕਹਿੰਦੇ ਨਾ ਮੇਰਾ ਕੋਈ ਦੁਸ਼ਮਣ ਆ ਨਾ ਅਸੀਂ ਕਿਸੇ ਦੇ ਵੈਰੀ, ਪਰ ਜੇ ਉੱਦਾਂ ਆਪਾਂ ਸੋਚੀਏ ਵੀ ਵੈਰੀ ਨਹੀਂ ਮਹਾਰਾਜ, ਤੱਤੀ ਤਵੀ 'ਤੇ ਤਾਂ ਤੁਹਾਨੂੰ ਬਿਠਾਇਆ ਹੋਇਆ ਇਹਨਾਂ ਨੇ, ਇਹ ਵੈਰੀ ਨੇ। ਮਹਾਰਾਜ ਕਹਿੰਦੇ ਹਾਂ ਇਹ ਵੈਰ ਕਰਦੇ ਨੇ, ਅਸੀਂ ਵੈਰ ਨਹੀਂ ਕਰਦੇ, ਮੇਰਾ ਵੈਰੀ ਕੋਈ ਨਹੀਂ, ਕਹਿੰਦੇ ਕਿਉਂਕਿ ਮੇਰਾ ਕਿਸੇ ਨਾਲ ਵੈਰ ਨਹੀਂ। ਤਿਸਕਾ ਸਰੀਕ ਕੋ ਨਹੀਂ, ਨਾ ਕੋ ਕੰਟਕ ਵੈਰਾਈ, ਕੰਟਕ ਹੁੰਦਾ ਦੁੱਖ ਦੇਣ, ਕਹਿੰਦੇ ਕੋਈ ਦੁੱਖ ਦੇਣ ਵਾਲਾ ਵੈਰੀ ਪਰਮਾਤਮਾ ਦਾ ਨਹੀਂ ਹੁੰਦਾ, ਇਵੇਂ ਹੀ ਆਤਮਾ ਦੇ ਗਿਆਨੀਆਂ ਦਾ ਵੀ ਨਹੀਂ ਹੁੰਦਾ। ਨਿਹਚਲ ਰਾਜ ਹੈ ਸਦਾ ਤੇ ਸੁਕੇਰਾ, ਕਹਿੰਦੇ ਉਹਨਾਂ ਦਾ ਤਾਂ ਨਿਹਚਲ ਰਾਜ ਹੁੰਦਾ, ਬ੍ਰਹਮ ਗਿਆਨੀਆਂ ਦਾ ਉਹ ਤਾਂ ਐਸੇ ਸਰੂਪ ਰੂਪੀ ਤਖ਼ਤ 'ਤੇ ਬੈਠੇ ਜਿਹਦੇ ਉੱਤੇ ਬਦਲ ਬਦਲ ਕੇ ਕਿਸੇ ਨੇ ਬਹਿਣਾ ਹੀ ਨਹੀਂ। ਦੁਨੀਆਂ ਦੇ ਰਾਜੇ ਤਾਂ ਬਦਲਦੇ ਰਹਿੰਦੇ, ਇੱਕ ਮਰ ਗਿਆ ਫਿਰ ਉਹਦਾ ਪੁੱਤਰ ਆ ਗਿਆ, ਫਿਰ ਉਹ ਮਰ ਗਿਆ ਉਹਦਾ ਪੁੱਤਰ ਆ ਗਿਆ, ਜਾਂ ਫਿਰ ਵੋਟਾਂ ਪਈਆਂ, ਇੱਕ ਲੱਥ ਗਿਆ ਦੂਜਾ ਬੈਠ ਗਿਆ ਤਖ਼ਤ 'ਤੇ, ਫਿਰ ਦੂਜੇ ਨੂੰ ਘੱਟ ਪੈ ਗਈਆਂ ਉਹ ਉੱਤਰ ਗਿਆ, ਤੀਸਰੇ ਨੂੰ ਵੱਧ ਪੈ ਗਈਆਂ ਉਹ ਬੈਠ ਗਿਆ, ਕਹਿੰਦੇ ਇੱਥੇ ਤਾਂ ਬਦਲਦੇ ਰਹਿੰਦੇ। ਪਰ ਅਕਾਲ ਪੁਰਖ ਵਾਹਿਗੁਰੂ ਦੇ ਸਿੰਘਾਸਨ 'ਤੇ ਬਦਲ ਬਦਲ ਕੇ ਕੋਈ ਨਹੀਂ ਬਹਿੰਦਾ, ਉਹ ਇੱਕੋ ਹੀ ਹੈ ਸਦਾ ਵਾਸਤੇ। ਬ੍ਰਹਮ ਗਿਆਨੀ ਉਹਦੇ 'ਚ ਭੇਦ ਹੋ ਕੇ ਉਹ ਵੀ ਸਦਾ ਦੇ ਰਾਜੇ ਹੀ ਬਣ ਜਾਂਦੇ। ਨਿਸ਼ਚਿਤ ਰਾਜ ਹੈ ਸਦਾ ਤੇ ਸੁਕੇਰਾ, ਕਹਿੰਦੇ ਸਦਾ ਕਿਸੇ ਇੱਕ ਬੰਦੇ ਦਾ ਦੁਨੀਆਂ 'ਤੇ ਰਾਜ ਨਹੀਂ ਚੱਲਦਾ, ਪਰ ਪਰਮਾਤਮਾ ਦਾ ਇੱਕ ਦਾ ਹੀ ਚੱਲ ਰਿਹਾ ਸਦਾ, ਅਤੇ ਬ੍ਰਹਮ ਗਿਆਨੀ ਉਸੇ 'ਚ ਹੀ ਭੇਦ ਹੁੰਦੇ। ਨਾ ਆਵੇ ਨਾ ਜਾਈ, ਕਹਿੰਦੇ ਉਹ ਆਉਂਦੇ ਜਾਂਦੇ ਨਹੀਂ ਨਾ, ਜੰਮਣ ਮਰਨ ਨਹੀਂ ਹੁੰਦਾ। ਆਨ ਦਿਨ ਸੇਵਕ ਸੇਵਾ ਕਰੇ, ਦਿਨੇ ਰਾਤ ਉਹ ਸੇਵਕ ਬਣ ਕੇ ਸੇਵਾ ਕਰ, ਏਡੀ ਵੱਡੀ ਉੱਚੀ ਅਵਸਥਾ ਪ੍ਰਾਪਤ ਕਰਕੇ ਵੀ ਉਹ ਆਪਣੇ ਆਪ ਨੂੰ ਸੇਵਕ ਹੀ ਸਮਝਦੇ, ਅਤੇ ਸੇਵਕ ਬਣ ਕੇ ਦਿਨੇ ਰਾਤ ਸੇਵਾ ਕਰਦੇ। ਆਨ ਦਿਨ ਸੇਵਕ ਸੇਵਾ ਕਰੇ, ਹਰ ਸੱਚੇ ਕੇ ਗੁਣ ਗਾਈ, ਕਹਿੰਦੇ ਹਰੀ ਸੱਚੇ ਦੇ ਗੁਣ ਗਾਉਂਦੇ ਰਹਿੰਦੇ ਨੇ ਹਰ ਵੇਲੇ। ਨਾਨਕ ਵੇਖ ਵਿਕਸਿਆ, ਉਹਨਾਂ ਨੂੰ ਦੇਖ ਕੇ ਕਹਿੰਦੇ ਪਰਮਾਤਮਾ ਪ੍ਰਸੰਨ ਹੁੰਦਾ। ਹਰ ਸੱਚੇ ਕੀ ਵਡਿਆਈ, ਇਹ ਉਸ ਸੱਚੇ ਪਰਮਾਤਮਾ ਦੀ ਵਡਿਆਈ ਹੈ, ਉਹ ਨਾਮ ਜਪਣ ਵਾਲਿਆਂ ਨੂੰ ਦੇਖ ਦੇਖ ਕੇ ਖੁਸ਼ ਹੁੰਦਾ, ਪ੍ਰਸੰਨ ਹੁੰਦਾ, ਪਰਮਾਤਮਾ ਦੀ ਪ੍ਰਸੰਨਤਾ ਹੁੰਦੀ ਉਹਨਾਂ 'ਤੇ ਨਾਮ ਜਪਣ ਵਾਲਿਆਂ 'ਤੇ। ਪੌੜੀ ਜਿਨਕੇ ਹਰ ਨਾਮ ਵਸਿਆ ਸਦ ਹਿਰਦੈ, ਚੌਥੇ ਪਾਤਸ਼ਾਹ ਬਚਨ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਸਦਾ ਨਾਮ ਵੱਸਦਾ, ਹਰ ਨਾਮੋ ਤਿਨਕੋ ਰੱਖਣ ਹਾਰ, ਕਹਿੰਦੇ ਉਹ ਨਾਮ ਹੀ ਉਹਨਾਂ ਦੀ ਰੱਖਿਆ ਕਰਦਾ। ਜੇ ਭਾਈ ਜਦੋਂ ਨਾਮ ਹਿਰਦੇ 'ਚ ਵੱਸਦਾ ਨਾ, ਉਹ ਨਾਮ ਹੀ ਉਹਨਾਂ ਦੀ ਰੱਖਿਆ ਕਰਦਾ। ਫਿਰ ਹਰ ਨਾਮ ਪਿਤਾ, ਹਰ ਨਾਮੋ ਮਾਤਾ, ਉਹਨਾਂ ਵਾਸਤੇ ਨਾਮ ਹੀ ਮਾਤਾ, ਨਾਮ ਹੀ ਪਿਤਾ। ਤੂੰ ਠਾਕਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਪਰਮਾਤਮਾ ਨੂੰ ਕਹਿ ਰਹੇ ਮਹਾਰਾਜ ਤੁਸੀਂ ਸਾਡੇ ਮਾਤਾ ਪਿਤਾ ਜੀ, ਅਸੀਂ ਤੁਹਾਡੇ ਬੱਚੇ ਹਾਂ। ਹਰ ਨਾਮ ਪਿਤਾ, ਹਰ ਨਾਮੋ ਮਾਤਾ, ਹਰ ਨਾਮ ਸਖਾਈ ਮਿੱਤਰ ਹਮਾਰਾ, ਕਹਿੰਦੇ ਨਾਮ ਹੀ ਸਾਡਾ ਸਖਾ ਸੰਬੰਧੀ ਹੈ ਤੇ ਨਾਮ ਹੀ ਸਾਡਾ ਮਿੱਤਰ ਹੈ। ਹਰ ਨਾਵੇ ਨਾਲ ਗੱਲਾਂ, ਕਹਿੰਦੇ ਉਹਨਾਂ ਦੀਆਂ ਤਾਂ ਗੱਲਾਂ ਵੀ ਨਾਮ ਦੀਆਂ ਹੀ ਹੁੰਦੀਆਂ। ਹਰ ਨਾਵੇ ਨਾਲ ਮਸਲਤ, ਮਸਲਤ ਹੁੰਦੀ ਸਲਾਹ, ਕਹਿੰਦੇ ਨਾਮ ਨਾਲ ਤੇ ਨਾਮੀ ਨਾਲ ਹੀ ਉਹ ਸਲਾਹ ਮਸ਼ਵਰਾ ਕਰਦੇ। ਹਰ ਨਾਮ ਹਮਾਰੀ ਕਰਦਾ ਨਿਤ ਸਾਰਾ, ਕਹਿੰਦੇ ਉਹ ਤਾਂ ਕਹਿੰਦੇ ਵੀ ਨਾਮ ਹੀ ਸਾਡੀ ਸੰਭਾਲ ਕਰਦਾ ਹਰ ਵੇਲੇ, ਨਿਤ ਸਾਡੀ ਸੰਭਾਲ ਪਰਮਾਤਮਾ ਦਾ ਨਾਮ ਹੀ ਕਰਦਾ। ਹਰ ਨਾਮ ਹਮਾਰੀ ਸੰਗਤ ਅਤ ਪਿਆਰੀ, ਕਹਿੰਦੇ ਨਾਮ ਹੀ ਸਾਡੀ ਸੰਗਤ ਹੈ ਜਿਹੜੀ ਸਭ ਤੋਂ ਵੱਧ ਪਿਆਰੀ ਸਾਨੂੰ, ਕਿਉਂਕਿ ਨਾਮ ਜਪਣ ਵਾਲੇ ਨੂੰ ਐਂ ਲੱਗਦਾ ਜਿੱਥੇ ਨਾਮ ਦੀ ਗੱਲ ਚੱਲਦੀ ਉਹੀ ਮੇਰੀ ਸੰਗਤ ਹੈ ਬਸ। ਜਿੱਥੇ ਨਾਮ ਦਾ ਵਿਚਾਰ ਚੱਲੇ, ਨਾਮ ਦਾ ਚਰਚਾ ਚੱਲੇ, ਕਹਿੰਦੇ ਇਹ ਸਾਡੀ ਪਿਆਰੀ ਸੰਗਤ ਹੈ। ਹਰ ਨਾਮ ਹਮਾਰੀ ਸੰਗਤ ਅਤ ਪਿਆਰੀ, ਕਹਿੰਦੇ ਜਿ ਨਾਮ ਜਪਣ ਵਾਲੀ ਸੰਗਤ ਸਾਡੀ ਬਹੁਤ ਪਿਆਰੀ ਸੰਗਤ ਹੈ। ਹਰ ਨਾਮ ਕੁਲ, ਹਰ ਨਾਮ ਪਰਿਵਾਰ ਆ, ਕਹਿੰਦੇ ਅਸਲ ਵਿੱਚ ਹਰੀ ਦਾ ਨਾਮ ਹੀ ਸਾਡੀ ਕੁਲ ਹੈ, ਅਸੀਂ ਹਰੀ ਦੀ ਕੁਲ 'ਚ ਹੀ ਜਨਮ ਲਿਆ। ਹਰ ਨਾਮ ਪਰਿਵਾਰ ਆ, ਅਤੇ ਹਰੀ ਦਾ ਨਾਮ ਹੀ ਸਾਡਾ ਪਰਿਵਾਰ ਹੈ, ਭਾਵ ਨਾਮ ਜਪਣ ਵਾਲੇ ਹੀ ਮੇਰਾ ਪਰਿਵਾਰ ਨੇ। ਜਨ ਨਾਨਕਾ ਹਰ ਨਾਮ ਹਰ ਗੁਰ ਦੀ ਆ, ਕਹਿੰਦੇ ਇਹ ਨਾਮ ਸਾਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਗੁਰੂ ਨੇ ਦਿੱਤਾ, ਇਸ ਕਰਕੇ ਹੁਣ ਸਾਨੂੰ ਐਂ ਲੱਗਦਾ ਨਾਮ ਹੀ ਮਾਤਾ ਦੀ ਥਾਂ ਹੈ, ਨਾਮ ਹੀ ਪਿਤਾ ਦੀ, ਕਿਉਂਕਿ ਪਿਤਾ ਨੇ ਰੱਖਿਆ ਕਰਨੀ ਹੁੰਦੀ ਨਾਮ ਹੀ ਰੱਖਿਆ ਕਰਦਾ, ਮਾਤਾ ਨੇ ਪਾਲਣਾ ਕਰਨੀ ਹੁੰਦੀ ਨਾਮ ਹੀ ਪਾਲਣਾ ਕਰਦਾ। ਕਹਿੰਦੇ ਸਾਡੀ ਤਾਂ ਹਰ ਵੇਲੇ ਹੁਣ ਨਾਮ ਨਾਲ ਹੀ ਸੰਗਤ ਬਣੀ ਰਹਿੰਦੀ, ਕਿਉਂਕਿ ਹਿਰਦੇ 'ਚ ਨਾਮ ਚੱਲੀ ਜਾਂਦਾ, ਕਹਿੰਦੇ ਸਾਡੀ ਅੱਤ ਪਿਆਰੀ ਸੰਗਤ ਨਾਮ ਦੀ ਹੈ। ਪਰ ਇਹ ਨਾਮ ਜਨ ਨਾਨਕ ਹਰ ਨਾਮ ਹਰ ਗੁਰ ਦੀ ਆ, ਕਹਿੰਦੇ ਇਹ ਨਾਮ ਸਾਨੂੰ ਹਰੀ ਦੇ ਸਰੂਪ ਗੁਰੂ ਨੇ ਦਿੱਤਾ। ਹਰ ਹਾਲਤ ਪਲਤ ਸਦਾ ਕਰੇ ਨਿਸਤਾਰਾ, ਜਿਹੜਾ ਲੋਕ ਪ੍ਰਲੋਕ ਵਿੱਚ ਸਦਾ ਸਾਡਾ ਪਾਰ ਉਤਾਰਾ ਕਰਦਾ, ਸਾਡਾ ਸਹਾਈ ਹੈ, ਉਹ ਪਰਮਾਤਮਾ ਦਾ ਨਾਮ ਸਾਨੂੰ ਗੁਰੂ ਸਾਹਿਬ ਨੇ ਦਿੱਤਾ। ਇਹ ਸਤਸੰਗ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਅੱਜ ਦੇ ਇਸ ਸ਼ਬਦ ਵਿੱਚ। ਸੋ ਸਤਿਗੁਰੂ ਜੀ ਰਹਿਮਤ ਕਰਨ, ਮਹਾਰਾਜ ਜੀ ਦਾ ਨਾਮ ਜਪਣ ਦਾ ਬਲ ਆਪਾਂ ਨੂੰ ਵੀ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਪ੍ਰਾਪਤ ਹੋ ਜਾਵੇ। ਥੋੜ੍ਹਾ ਬਹੁਤਾ ਜਿੰਨੀ ਕੁ ਵੀ ਕਿਸੇ ਦੀ ਪਹੁੰਚ ਸਮਰੱਥਾ ਹੈ, ਪਰਮਾਤਮਾ ਦਾ ਨਾਮ ਜ਼ਰੂਰ ਜਪਣਾ ਚਾਹੀਦਾ, ਕਿਉਂਕਿ ਸਾਰਾ ਉਪਦੇਸ਼ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣ ਦੇ ਪ੍ਰਥਾਏ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਲੇਖਿਆ ਕਹਤੇ ਹਨ ਛੁੱਟੀਆ ਕਹਿਣ ਕਹਿਣ, ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰੇ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਬ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾ ਹੋਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨ ਵਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੱਚੇ ਸਾਹਿਬਾ ਗਿਆਨਾ ਹੀ ਕਰ ਤੇਰਾ। ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਗਿਆਨਾ ਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤੇਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ ਕਲਾ ਜੇਤ ਕਰ ਧਾਰੀਆ। ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਜਨ ਕੋਸ ਨਾਮ ਹਰ ਕਹਿ ਲਾਗੇ। ਕਹੈ ਨਾਨਕ ਤੈ ਸੁਖੋਆ ਤੇਤ ਕਰ ਅਨਹਦ ਵਾਜੇ। ਅਨੰਦ ਸੁਣੋ ਵੜ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ